ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਨੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਨੈ ਜਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਨੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਨੈ ਜਾਨਤ ਦੂਰ ਤੁਮਹਿ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਪਾਵੈ ਲੋਭੀ ਫੇਰ ਰਹਾਉ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤ ਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਤਰੁੱਟ ਕਰਕੇ ਆਪਣੀ ਪਾਵਨ ਪਵਿੱਤਰ ਗੋਦ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ, ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ ਦੇ ਮਹਾਂਵਾਕਾਂ ਅਨੁਸਾਰ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਅੰਮ੍ਰਿਤ ਵੇਲੇ ਦਾ ਜੋ ਫੁਰਮਾਨ ਸਾਡੇ ਸਨਮੁੱਖ ਬਖਸ਼ਿਸ਼ ਕੀਤਾ, ਜਿਸ ਦੀ ਵਿਚਾਰ ਆਪਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਿਰਾਜਮਾਨ ਹੋ ਕੇ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾਲਤਾ ਕਰਨ, ਅੱਜ ਦਾ ਜੋ ਪਾਵਨ ਉਪਦੇਸ਼ ਹੈ ਇਸ ਦੀ ਵਿਚਾਰ ਆਪਾਂ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧਨਾਸਰੀ ਰਾਗ ਦੇ ਵਿੱਚ ਇਸ ਪਾਵਨ ਸ਼ਬਦ ਨੂੰ ਸੁਸ਼ੋਭਿਤ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 680 ਪਰ ਇਸ ਪਾਵਨ ਸ਼ਬਦ ਨੂੰ ਸਤਿਗੁਰੂ ਜੀ ਨੇ ਸੁਸ਼ੋਭਿਤ ਕੀਤਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਅੰਦਰ ਦੋ ਪਦੇ ਦਰਜ ਕੀਤੇ ਹਨ। ਦੋ ਪੰਕਤੀਆਂ ਪ੍ਰਹਾਉ ਦੇ ਬੰਧ ਦੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ, ਔਰ ਇਸ ਪਾਵਨ ਸ਼ਬਦ ਅੰਦਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਾਕਤ ਮਨੁੱਖ ਦੇ ਪ੍ਰਥਾਏ, ਉਹਦੇ ਉਦਮਾਂ ਤੇ ਉਹਦੇ ਯਤਨਾਂ ਦੇ ਪ੍ਰਥਾਏ ਨਿਰਣਾ ਕਰਕੇ ਸਾਨੂੰ ਸਮਝਾ ਦਿੱਤਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਆਪ ਕਿਰਪਾ ਕਰਨ, ਪਾਵਨ ਗੁਰ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸਤਿਗੁਰੂ ਜੀ ਆਪ ਕਿਰਪਾਲਤਾ ਕਰਨ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਇੱਕ ਵਾਰੀ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਯਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ।
ਧਨਾਸਰੀ ਰਾਗ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਯਤਨ ਕਰੈ। ਯਤਨ ਦਾ ਅਰਥ ਕੋਸ਼ਿਸ਼ ਕਰਨੀ, ਉਦਮ ਕਰ ਲੈਣਾ। ਮਾਨੁਖ ਡਹਿਕਾਵੈ, ਮਹਾਰਾਜ ਕਹਿਣ ਲੱਗੇ ਇਨਸਾਨ ਯਤਨ ਕਰਦਾ, ਕੋਸ਼ਿਸ਼ ਕਰਦਾ ਹੈ ਕਿ ਮਾਨੁਖ ਡਹਿਕਾਵੈ, ਉਹ ਕਿਸੇ ਨਾ ਕਿਸੇ ਨੂੰ ਠੱਗ ਸਕੇ, ਆਪਣੇ ਧੋਖੇ ਦਾ ਸ਼ਿਕਾਰ ਕਰ ਸਕੇ, ਜਾਂ ਆਪਣੇ ਵੱਲੋਂ ਠੱਗੀ ਦਾ ਅੰਜਾਮ ਦੇ ਸਕੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਯਤਨ ਕਰੈ, ਇਹੀ ਉਦਮ ਕਰਦਾ ਕਿ ਮਨੁੱਖ ਨੂੰ ਕਿਵੇਂ ਨਾ ਕਿਵੇਂ ਮੈਂ ਅੱਜ ਦੇ ਦਿਨ ਠੱਗੀ ਦਾ ਸ਼ਿਕਾਰ ਬਣਾ ਲਵਾਂ। ਪਰ ਮਹਾਰਾਜ ਕਹਿਣ ਲੱਗੇ ਉਹ ਇਸ ਗੱਲ ਦੀ ਪਛਾਣ ਨਹੀਂ ਕਰਦਾ, ਉਹ ਅੰਤਰ ਜਾਮੀ ਜਾਣੈ, ਉਹ ਨਿਰੰਕਾਰ ਜੋ ਕਰਤਾ ਪੁਰਖ ਸਰਬ ਵਿਆਪਕ ਹੈ, ਉਹ ਅੰਤਰ ਜਾਮੀ ਹੈ, ਸਾਡੇ ਅੰਤਹਿ ਕਰਮ ਦੇ ਆਏ ਹੋਏ ਫੁਰਨੇ ਤੱਕ ਨੂੰ ਵੀ ਉਹ ਜਾਣਨ ਵਾਲਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਸ ਗੱਲ ਦਾ ਨਿਰਣਾ ਸਾਨੂੰ ਸਮਝਾ ਦਿੱਤਾ। ਦਾਤਾਰ ਨੇ ਕਿਹਾ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਸਾਡੇ ਹਰੇਕ ਹਿਰਦੇ ਦੀ ਅਵਸਥਾ ਨੂੰ ਪਛਾਣ ਲੈਣ ਵਾਲਾ ਹੈ। ਕਿਉਂਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਨਿਰਣਾ ਕੀਤਾ ਕਿ ਉਹ ਅੰਤਰ ਜਾਮੀ ਜਾਣੈ, ਉਹ ਅੰਤਰ ਜਾਮੀ ਕਰਤਾ ਪੁਰਖ ਉਸ ਮਨੁੱਖ ਦੇ ਧੋਖੇ ਭਰੇ ਉਦਮਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਪਰ ਅਸਲ ਵਿੱਚ ਜਿਹੜਾ ਇਹ ਕਰਮ ਕਰਨ ਵਾਲਾ ਇਨਸਾਨ ਹੈ, ਔਰ ਇਸ ਗੱਲ ਤੋਂ ਬਿਲਕੁਲ ਸੱਖਣਾ ਤੇ ਅਵੇਸਲਾ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਸ ਅੰਤਰ ਜਾਮੀ ਤੋਂ ਮੁਨਕਰ ਹੋਣ ਦੀ ਕੋਸ਼ਿਸ਼ ਕਰਦਾ ਹੈ।
ਪਾਪ ਕਰੇ ਕਰ ਮੂਕਰ ਪਾਵੈ, ਭੇਖ ਕਰੈ ਨਿਰਬਾਨੈ।
ਹੁਣ ਅਗਲਾ ਬਚਨ ਪਾਪ ਕਰੇ, ਪਾਪ ਕਰਦਾ ਹੈ, ਮਾੜੇ ਕਰਮ ਨੂੰ ਅੰਜਾਮ ਦਿੰਦਾ, ਕਰ ਮੂਕਰ ਪਾਵੈ, ਪਾਪ ਕਰਕੇ ਉਸ ਪਾਪ ਤੋਂ ਮੁਕਰ ਜਾਂਦਾ ਹੈ ਤੁਰੰਤ ਹੀ। ਭੇਖ ਕਰੈ ਨਿਰਬਾਨੈ, ਆਪਣਾ ਭੇਖ ਨਿਰਬਾਨ ਨਿਰਮਲ, ਤੇ ਇੱਥੋਂ ਤੱਕ ਸਾਧੂ ਮਹਾਤਮਾ ਤੇ ਆਪਣੇ ਆਪ ਨੂੰ ਉਹ ਪਰਮਾਤਮਾ ਪੁਰਖ ਦੇ ਰਾਹ ਹੈ ਔਰ ਦਰਸਾਉਣ ਦੀ ਕੋਸ਼ਿਸ਼ ਕਰਦਾ। ਮਹਾਰਾਜ ਜੀ ਕਹਿਣ ਲੱਗੇ ਤਾਂ ਇਸ ਤਰ੍ਹਾਂ ਦੀ ਅਵਸਥਾ ਹੋ ਗਈ ਕਿ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ। ਇਹ ਅਵਸਥਾ ਜਿਹੜੀ ਹੈ ਉਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਪ੍ਰਥਾਏ ਪ੍ਰਗਟ ਕਰ ਦਿੱਤੀ ਕਿ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹੋ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋਂ ਵਿਸਾਰਿਆ। ਇੱਕ ਪਾਸੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਉਪਦੇਸ਼ ਸਾਡੇ ਸਨਮੁੱਖ ਪ੍ਰਗਟ ਕਰ ਦਿੱਤਾ, ਤੇ ਨਾਲ ਹੀ ਸਤਿਗੁਰੂ ਜੀ ਕਹਿਣ ਲੱਗੇ ਇਹ ਸੁਭਾਅ ਬਣ ਗਿਆ ਉਹਨਾਂ ਦਾ ਕਿ ਜਿਵੇਂ ਕਹਿਣ ਦਾ ਭਾਂਡਾ ਬਾਹਰੋਂ ਬਹੁਤ ਚਮਕਦਾਰ ਤੇ ਬਹੁਤ ਸੋਹਣਾ ਲੱਗਦਾ, ਪਰ ਜਿਉਂ ਜਿਉਂ ਉਹਨੂੰ ਅੰਦਰੋਂ ਘੋਟਿਮ ਭਾਵ ਜਿਉਂ ਜਿਉਂ ਉਹਨੂੰ ਰਗੜਾਂਗੇ ਤਿਉਂ ਤਿਉਂ ਉਹਦੇ ਵਿੱਚੋਂ ਕਾਲਖ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਕਹਿਣਗੇ ਉਸ ਇਨਸਾਨ ਦਾ ਸੁਭਾਅ ਇਸ ਅਵਸਥਾ ਤੇ ਆਣ ਕੇ ਟਿਕ ਜਾਂਦਾ ਜਿੱਥੇ ਮਹਾਰਾਜ ਜੀ ਨੇ ਕਿਹਾ ਉੱਜਲ ਕਹਿਹਾ ਚਿਲਕਣਾ ਘੋਟਿਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ। ਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਇਨਸਾਨ ਜਿਹਦਾ ਸੁਭਾਅ ਬਣ ਗਿਆ ਕਿ ਯਤਨ ਕਰੈ ਮਾਨੁਖ ਡਹਿ ਕਾਵੈ ਉਹ ਅੰਤਰ ਜਾਮੀ ਜਾਣੈ ਭੇਖ, ਇਹ ਅਵਸਥਾ ਜਿਹੜੀ ਹੈ ਸਤਿਗੁਰੂ ਕਹਿਣ ਲੱਗੇ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਾਨੈ, ਆਪਣੇ ਆਪ ਨੂੰ ਏਦਾਂ ਨਿਰਮਲ ਪ੍ਰਤੀਤ ਕਰਵਾ ਲੈਣਾ ਜਿਵੇਂ ਬੰਗਲਾ ਹੈ ਤੇ ਬਹੁਤ ਸੋਹਣੇ ਚਿੱਟੇ ਰੰਗ ਦਾ, ਪਰ ਛੱਪੜੀ ਦੇ ਕਿਨਾਰੇ ਦੇ ਉੱਪਰ ਲੋਕ ਪ੍ਰਭਾਵਿਤ ਹੋ ਕੇ ਕਹਿੰਦੇ ਕਿ ਸਮਾਧੀ ਵਿੱਚ ਬੈਠਾ ਹੈ, ਪਰ ਜਦੋਂ ਉਹਨੂੰ ਮੌਕਾ ਮਿਲਦਾ ਹੈ ਉਸੇ ਵਕਤ ਉਹ ਆਪਣੀ ਚੁੰਝ ਦੇ ਨਾਲ ਪਾਪ ਦੀ ਕਮਾਈ ਕਰਨੀ ਸ਼ੁਰੂ ਕਰ ਦਿੰਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਬਸ ਆਹੀ ਹੈ ਬਾਹਰੀ ਤਨ ਦਾ ਪ੍ਰਭਾਵ, ਲੋਕ ਇਸ ਪ੍ਰਕਾਰ ਵਿਖਾਉਣਗੇ ਕਿ ਉਹ ਸਾਧੂ ਤੇ ਅਵਸਥਾ ਕਰਕੇ ਬਹੁਤ ਨਿਰਬਾਣ ਨਿਰਲੇਪ ਨੇ, ਪਰ ਮਹਾਰਾਜ ਕਹਿਣਗੇ ਆਪਣੇ ਆਪ ਦੀ ਪਵਿੱਤਰਤਾ ਪ੍ਰਗਟ ਕਰਦੇ, ਪਰ ਜਦੋਂ ਮੌਕਾ ਮਿਲਦਾ ਫਿਰ ਬਖਸ਼ਿਆ ਕਿਸੇ ਨੂੰ ਨਹੀਂ ਜਾਂਦਾ। ਇਹ ਜੀਵਨ ਦਾ ਆਧਾਰ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਤੇ ਇੱਥੋਂ ਤੱਕ ਕਿਹਾ ਕਿ ਬੰਦਾ ਆਪਣੇ ਪਰਿਵਾਰ ਵਿੱਚ ਵੀ ਰਹਿੰਦਾ ਬੜੀਆਂ ਕੋਸ਼ਿਸ਼ਾਂ ਕਰਦਾ ਕਿ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ ਸੁਤ ਦਾਰਾ ਪੈ ਆਨ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇੜਾ ਤੇਰੇ ਜੀ ਪੈ ਲੀਜੈ। ਮਹਾਰਾਜ ਕਹਿਣਗੇ ਉਹ ਤੇ ਅੰਦਰ ਬੈਠਾ ਹੈ ਨਵੇੜਾ ਕਰਨ ਵਾਲਾ। ਇਸ ਕਰਕੇ ਬੜੇ ਪ੍ਰਪੰਚ ਬੜੀਆਂ ਕੋਸ਼ਿਸ਼ਾਂ ਬੰਦਾ ਕਰਦਾ ਕਿ ਧਰਮ ਦੇ ਤਲ ਦੇ ਉੱਪਰ ਆੜ ਧਰਮ ਦੀ ਲੈ ਲੈਂਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਸੁਭਾਅ ਹੈ ਮਨੁੱਖ ਦਾ ਕਿ ਉਹ ਕੋਸ਼ਿਸ਼ ਕਰਦਾ, ਯਤਨ ਕਰੈ ਮਾਨੁੱਖ ਡਹਿਕਾਵੈ, ਕਿਵੇਂ ਨਾ ਕਿਵੇਂ ਉਹ ਆਪਣੀ ਠੱਗੀ ਦਾ ਸ਼ਿਕਾਰ ਕਿਸੇ ਨਾ ਕਿਸੇ ਮਨੁੱਖ ਨੂੰ ਬਣਾ ਸਕੇ, ਜਾਂ ਤੇ ਉਹ ਧਾਰਮਿਕ ਵਿਅਕਤੀ ਆਪਣੇ ਕਿਸੇ ਮਾੜੇ ਕਰਮ ਨੂੰ ਪ੍ਰਗਟ ਕਰਨ ਵਾਸਤੇ ਉਹ ਬਾਣਾ ਧਰਮ ਦਾ ਧਾਰਨ ਕਰ ਲੈਂਦਾ, ਤੇ ਜਾਂ ਫਿਰ ਬਿਰਤੀ ਕਰਕੇ ਬਹੁਤਾਂਤ ਵਿੱਚ ਧੋਖਾ ਕਰਨ ਵਾਲਾ ਵਿਅਕਤੀ ਰਾਜਨੀਤਿਕ ਬਾਣਾ ਪਹਿਨ ਕੇ ਸੰਸਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਦਾ, ਤੇ ਜਾਂ ਫਿਰ ਭਲੇ ਦਾ ਭੁਲੇਖਾ ਪਾ ਕੇ ਲੋਕ ਆਪਣੇ ਆਪ ਨੂੰ ਬੜੇ ਦੀਨ ਤੇ ਆਪਣੇ ਆਪ ਨੂੰ ਨੀਵੇਂ ਅਖਵਾ ਕੇ ਦੁਨੀਆਂ ਦੇ ਸਾਹਮਣੇ ਫਿਰ ਏਡਾ ਵੱਡਾ ਧੋਖਾ ਕਰ ਜਾਣ ਕਿ ਬੰਦਾ ਇਸ ਗੱਲ ਤੋਂ ਅਣਜਾਣ ਰਹਿ ਜਾਂਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਉਹ ਮਨਾ ਇੱਕ ਗੱਲ ਦਾ ਖਿਆਲ ਆਪਣੇ ਜੀਵਨ ਦੇ ਵਿੱਚ ਜ਼ਰੂਰ ਕਰ, ਕਿਉਂਕਿ ਇਹ ਸਾਕ ਤਾਨਾ ਬਿਰਤੀ ਨੂੰ ਆਪਣੇ ਜੀਵਨ ਦੇ ਵਿੱਚੋਂ ਦੂਰ ਕਰ। ਜਿਹੜੇ ਉੱਦਮ ਜਿਹੜੇ ਤੇਰੇ ਯਤਨ ਨੇ, ਮਹਾਰਾਜ ਕਹਿਣ ਲੱਗੇ ਬਾਰ ਬਾਰ ਇਹਨਾਂ ਯਤਨਾਂ ਨੂੰ ਰੋਕ। ਇੱਥੋਂ ਤੱਕ ਕਹਿ ਦਿੱਤਾ ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਕਹਿੰਦੇ ਜੇ ਦੇਰੀ ਹੁੰਦੀ ਹੈ ਨਾ ਇੱਦਾਂ ਕਰਕੇ ਪਾਪ ਕਰਨ ਵਿੱਚ ਦੇਰੀ ਕਰ, ਰੋਕ ਆਪਣੇ ਮਨ ਨੂੰ, ਤੇ ਜੇ ਕਿਧਰੇ ਧਰਮ ਦੀ ਕਮਾਈ ਕਰਨ ਦਾ ਸਮਾਂ ਆਉਂਦਾ ਤੇ ਫਿਰ ਬਿਲੰਬ ਨਾ ਲਾਈ, ਇਸ ਜੀਵਨ ਵਿੱਚ ਫਿਰ ਦੇਰੀ ਨਾ ਕਰ, ਧਰਮ ਦੀ ਕਮਾਈ ਕਰਨ ਵਾਸਤੇ ਜਿਹੜਾ ਹੈ ਤੂੰ ਉੱਦਮ ਕਰ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਫਿਰ ਕਿਰਪਾ ਹੋਏਗੀ, ਉੱਦਮ ਕਰਿੰਦਿਆਂ ਜੀਉ ਤੂੰ ਕਮਾਵਦਿਆਂ ਸੁਖ ਪੁੰਜ ਧਿਆਏ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ। ਚਿੰਤ ਮਹਾਰਾਜ ਕਹਿਣਗੇ ਉਹ ਅੰਤਰ ਜਾਮੀ ਤੇ ਜਾਣਦਾ ਹੈ ਜਿਸ ਤਰ੍ਹਾਂ ਦੇ ਅਸੀਂ ਅੰਦਰ ਪਾਪ ਲੈ ਕੇ ਬੈਠੇ ਹਾਂ। ਇੱਥੋਂ ਤੱਕ ਮਹਾਰਾਜ ਜੀ ਨੇ ਤੇ ਸਾਡੇ ਸੁਭਾਅ ਦਾ ਵੀ ਜ਼ਿਕਰ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਇਹ ਅੰਮ੍ਰਿਤ ਕੌਰਾ ਵਿਖਿਆ ਮੀਠੀ ਸਾਕਤ ਕੀ ਵਿਦ ਨੈਨੋ ਡੀਠੀ, ਇਹ ਸਾਡਾ ਸੁਭਾਅ ਦਿਨ ਰਾਤ ਦਾ ਬਣ ਗਿਆ। ਪਰ ਮਹਾਰਾਜ ਜੀ ਕਹਿਣਗੇ ਉਹ ਅੰਤਰ ਜਾਮੀ ਜਾਣੈ, ਉਹ ਸਾਡੇ ਅੰਦਰ ਦੀ ਜਾਣਨ ਵਾਲਾ ਕਰਤਾ ਪੁਰਖ, ਉਹਦੇ ਤੋਂ ਕੁਝ ਨਹੀਂ ਛੁਪਾਇਆ ਜਾ ਸਕਦਾ, ਕਿਉਂਕਿ ਨਿਰੰਕਾਰ ਸਾਡੇ ਨਿੱਜ ਦੀ ਸਾਡੇ ਅੰਦਰ ਦੀ ਗੱਲ ਨੂੰ ਜਾਣ ਲੈਣ ਵਾਲਾ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਸ ਗੱਲ ਦਾ ਖਿਆਲ ਕਰਨਾ ਬਹੁਤ ਲਾਜ਼ਮੀ ਹੈ। ਸਤਿਗੁਰੂ ਸਾਹਿਬ ਮਹਾਰਾਜ ਨਾਲ ਇੱਥੇ ਨਿਰਣਾ ਸਤਿਗੁਰੂ ਕਹਿਣ ਲੱਗੇ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਾਨੈ, ਪਾਪ ਕਰਦਾ ਮੁਕਰ ਜਾਂਦਾ, ਮੈਂ ਥੋੜ੍ਹੀ ਕੀਤਾ। ਇੱਥੋਂ ਤੱਕ ਤੇ ਗੁਰਮੁਖੋ ਅਸੀਂ ਤੇ ਗੁਰੂ ਦੇ ਸਾਹਮਣੇ ਆ ਕੇ ਵੀ ਆਪਣੇ ਪਾਪਾਂ ਨੂੰ ਕਬੂਲ ਨਹੀਂ ਕਰਦੇ। ਭਾਈ ਗੁਰਦਾਸ ਸਾਹਿਬ ਨੇ ਕਿਹਾ ਨਾ ਇੱਕ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਾਹਮਣੇ ਬੈਠੇ ਤੇ ਇਕਦਮ ਸਰੀਰ ਪੀਲਾ ਪੈ ਗਿਆ, ਪਸੀਨਾ, ਤੇ ਇੱਥੋਂ ਦਾ ਜਿਵੇਂ ਘਬਰਾ ਗਏ ਹੋਣ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪਤਾ ਲੱਗ ਗਿਆ। ਮਹਾਰਾਜ ਜੀ ਕਹਿਣ ਲੱਗੇ ਭਾਈ ਜੀ ਕੀ ਗੱਲ ਹੋਈ ਅੱਜ, कीर्तन सुनदिया सुनदिया इस तरह क्यों? कहिंदे महाराज बड़ी वारी बैठे सां पर अज महसूस किया कि जीवन दे विच जिहदे सामने बैठे हाँ उहदे तों ते छिपिया ही कुछ नहीं। उन्होंने फिर बचन किया कहिंदे अंतरजामी सुनत कंपत हो अंतरगत। कहिंदे मैं अंतरजामी सुन के एकदम अपने अंदरों कंब गया सी मना किहदे तों छुपाउण वास्ते बैठा है। तेरे मन विच आउण वाले फुरने तों पहलां वी उहनूं पता है साडा जीवन की। इस करके सतगुरु साहिब महाराज कहणगे भेख करै निर्बाण है, भेख करदा है निर्बाण होण दा। ते निर्बाण होण दा भेख सब तों सस्ते रूप दे विच जिहड़ा है उह अज अपनाया जांदा है। सज्जण ने वी भेख धर्मगियां वाला पहनिया सी सज्जण ठग। सतगुरु साहिब सच्चे पातशाह गुरु नानक साहिब तुलंबे नगर गए, पता लगा कि इत्थे बड़ा धर्मात्मा पुरख हवेली विच धर्मशाला बनाई, एक पासे मंदिर ते मस्जिद, लोग आउण रात रुकण ते भला करदा है। पर जदों नेड़े जाके पता लगा कि इस दी धर्मशाला विच जिहड़ा ते अमीर ते रईस बंदा रुक गया उहनूं इह तुरंत खत्म करके धर्म दे बाणे अधीन छुपा लैंदा है, उहनूं खत्म करके लुट के ते उहदे शरीर दे अंगां दा वी पता नहीं लगण दिंदा वी किधर नूं चले गया। गुरु नानक साहिब गए महाराज दे पहुंचदिया सार सरूप वेख्या, बड़ा प्रभावित होया कि कोई शाहूकार, क्योंकि महाराज ने सरूप इस तरह का तैयार किया। सतगुरु साहिब महाराज जी दे अगे बड़ा अगे पिछे फिरिया, महाराज जी प्रशादा आओ संतो महापुरशो, किते शाहूकार करी कई तरह के शब्द वरत के महाराज जी नूं बिठा लिया। बार बार कोशिश करदा कि मैं प्रशादा छका दिया जहर पा के किवें ना किवें करके ना तो जो कुछ होएगा मेरे हाथ विच आ जाए, लुटिया जाए। पर सतगुरु गुरु नानक साहिब सच्चे पातशाह जी ने कहा प्रशादे की जरूरत नहीं। शाम ढल गई फिर आया प्रशादा जी, महाराज कहणगे लोड़ नहीं। सतगुरु साहिब सच्चे पातशाह महाराज जी वास्ते फिर अखीर रात नूं आप परोस के प्रशादा जहर पा के लाया, महाराज जी दे सामने रख के आप दूसरे पासे चला गया। नाल दे कमरे विच बैठा उड़ीक करदा सतगुरु साहिब महाराज जी कहिंदे भाई मरदानिया रबाब वजा बाणी आई। शब्द दा तीर मारना सी, पाप लैके पाप बिरती लैके बैठा है सज्जन दूसरे कमरे विच, उहनूं इह नहीं मैं कीर्तन सुनना है इत्थे, उह नाल दे कमरे विच पाप लैके बैठा है। पर गुरु नानक साहिब सच्चे पातशाह ने जदों कहा मरदानिया रबाब वजा बाणी आई, ਇਹ ਸ਼ਬਦ ਵਰਤਨ ਦੀ ਦੇਰ ਸੀ। ਗੁਰੂ ਨਾਨਕ ਸਾਹਿਬ ਦੇ ਮੁੱਖ ਦੇ ਵਿੱਚੋਂ ਸ਼ਬਦ ਨਿਕਲਿਆ ਸੀ, ਉੱਜਲ ਕਹਿਹਾ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆਂ ਜੂਠਣਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦੇ ਸਨ। ਜਦੋਂ ਇਹ ਸ਼ਬਦ ਵਰਤਿਆ ਮਹਾਰਾਜ ਜੀ ਦੇ ਕੀਰਤਨ ਦੀ ਧੁਨੀ ਨੇ ਅੰਦਰ ਨੂੰ ਕੀਲ ਦਿੱਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆਣ ਕੇ ਤੁਰੰਤ ਚਰਨਾਂ ਦੇ ਵਿੱਚ ਡਿੱਗ ਪਿਆ। ਮਹਾਰਾਜ ਇਹ ਪ੍ਰਸ਼ਾਦਾ ਨਾ ਛਕਿਓ, ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕਹਿੰਦਾ ਮੈਨੂੰ ਬਖਸ਼ ਲਓ। ਮਹਾਰਾਜ ਕਹਿਣ ਲੱਗੇ ਹੋਇਆ ਕੀ? ਆਖਿਆ ਬਸ ਆ ਜਿਹੜਾ ਤੁਸੀਂ ਸ਼ਬਦ ਪੜਿਆ ਹੈ ਮੈਨੂੰ ਅੰਤਰ ਆਤਮੇ ਇਹਦੇ ਅਰਥ ਪਤਾ ਲੱਗ ਗਏ। ਕਹਿਣ ਦਾ ਭਾਂਡਾ ਬਾਹਰੋਂ ਚਮਕਦਾ ਪਰ ਅੰਦਰੋਂ ਕਾਲਾ, ਮਹਾਰਾਜ ਮੈਂ ਵੀ ਧਰਮ ਦਾ ਬਾਣਾ ਚਿੱਟਾ ਪਾਇਆ ਪਰ ਅੰਦਰੋਂ ਮੇਰੇ ਵੀ ਕਾਲਕ ਹੈ। ਪਤਾ ਨਹੀਂ ਕਿੰਨੇ ਕੁ ਪਾਪ ਕੀਤੇ। ਮਹਾਰਾਜ ਨੇ ਮੋਢੇ ਤੇ ਹੱਥ ਰੱਖ ਕੇ ਕਿਹਾ ਸੀ ਸੱਜਣਾ ਸੱਜਣਾ ਵਾਲੇ ਕੰਮ ਕਰ। ਤੇ ਜਦੋਂ ਗੁਰੂ ਨਾਨਕ ਸਾਹਿਬ ਮੋਢੇ ਤੇ ਹੱਥ ਧਰ ਕੇ ਕਹਿ ਦੇਣ ਸੱਜਣਾ ਸੱਜਣਾ ਵਾਲੇ ਕੰਮ ਕਰ, ਫਿਰ ਕਿੱਡਾ ਵੱਡਾ ਰਾਕਸ਼ਸ਼ ਵੀ ਹੋਵੇ ਫਿਰ ਉਹ ਵੀ ਧਰਮੀ ਬਣ ਜਾਂਦਾ। ਇਹ ਸਤਿਗੁਰੂ ਸਾਹਿਬ ਜੀ ਦੇ ਦਰ ਦਾ ਉਦਮ ਹੈ। ਤੇ ਇੱਕ ਗੱਲ ਦਾ ਖਿਆਲ, ਉੱਥੇ ਕੀਰਤਨ ਸੁਣਨ ਵਾਲਾ ਪਾਪ ਬਿਰਤੀ ਨਾਲ ਭਰਿਆ, ਪਰ ਸੁਣਾਉਣ ਵਾਲੇ ਗੁਰੂ ਨਾਨਕ ਸਾਹਿਬ ਸਨ ਜਿਨ੍ਹਾਂ ਨੇ ਅੰਦਰ ਦੀ ਉਹ ਪਾਪ ਨਿਵਿਰਤੀ ਕਰ ਦਿੱਤੀ। ਪਰ ਸਤਿਗੁਰੂ ਜੀ ਕਹਿੰਦੇ ਭੇਖ ਕਰੈ ਨਿਰਬੰਨ ਹੈ, ਮਹਾਰਾਜ ਕਹਿਣਗੇ ਉਹ ਮਨਾ ਪਾਪ ਕਰਕੇ ਫਿਰ ਆਪਣੇ ਸਰੂਪ ਨੂੰ ਨਿਰਵਾਣ ਜਤਾਉਂਦਾ, ਇਸ ਗੱਲ ਨੂੰ ਛੱਡਣਾ ਕਰ।
ਜਾਨਤ ਦੂਰ ਤੁਮ ਹੈ ਪ੍ਰਭ ਨੇਰ,
ਤੂੰ ਆਪਣੇ ਜੀਵਨ ਵਿੱਚ ਜਾਣਦਾ ਵੀ ਉਹ ਬੜਾ ਦੂਰ ਬੈਠਾ ਹੈ। ਮਹਾਰਾਜ ਕਹਿਣ ਲੱਗੇ ਨਹੀਂ, ਨੇੜੇ ਨਾ ਹੀ ਦੂਰ ਨਿਜ ਆਤਮਾ ਰਹਿਆ ਭਰਪੂਰ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਨਾਲ ਇਹ ਵੀ ਗੱਲ ਭਗਤ ਰਵਿਦਾਸ ਸਾਹਿਬ ਜੀ ਨੇ ਕਹਿ ਦਿੱਤੀ, ਉਹ ਮਨਾ ਤੇਰੇ ਸਰੀਰ ਤੇ ਕੁਝ ਚੋਟ ਲੱਗ ਜਾਏ ਤੇ ਹੱਥ ਪਹਿਲਾਂ ਆ ਜਾਂਦਾ ਹੈ, ਅੱਖ ਚ ਕੁਝ ਪੈ ਜਾਏ ਹੱਥ ਪਹਿਲਾਂ ਆ ਜਾਂਦਾ। ਪਰ ਇੱਕ ਗੱਲ ਦਾ ਨਿਰਣਾ ਕਰ, ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਕਹਿ ਲੱਗੇ ਉਹ ਤੇ ਤੇਰੇ ਹੱਥ ਤੋਂ ਵੀ ਨੇੜੇ ਹੈ, ਇਸ ਕਰਕੇ ਇਸ ਗੱਲ ਦਾ ਖਿਆਲ ਕਰ ਕਿ ਉਹ ਦੂਰ ਨਹੀਂ ਹੈ। ਉਹ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹਨੂੰ ਅੰਗ ਸੰਗ ਜਾਣਨਾ ਕਰ,
ਉਤ ਤਾਕੈ ਉਤ ਤੇ ਉਤ ਵੇਖੈ ਆਵੈ ਲੋਭੀ ਫੇਰ।
ਜਦੋਂ ਬੰਦੇ ਨੇ ਪਾਪ ਕਰਨਾ ਉਤ ਤਾਕੈ ਉਧਰ ਨੂੰ ਵੇਖਦਾ, ਫਿਰ ਉਧਰ ਤੋਂ ਉਤ ਤੇ ਉਤ ਵੇਖੈ, ਫਿਰ ਇਧਰ ਤੋਂ ਫਿਰ ਇਧਰ ਨੂੰ ਵੇਖ ਲੈਂਦਾ, ਫਿਰ ਉਧਰ ਦੂਸਰੇ ਪਾਸੇ ਨੂੰ ਹੋ ਜਾਂਦਾ। ਤੁਸੀਂ ਇੱਕ ਵਿਅਕਤੀ ਤੇ ਗੌਰ ਕਰ ਲਓ ਕਿ ਜਿਹਨੇ ਪਾਪ ਕਰਨਾ ਹੈ, ਉਹ ਪਹਿਲਾਂ 10 ਕਦਮ ਵੜ ਕੇ ਤੁਹਾਡੇ ਕੋਲ ਆਏਗਾ, ਫਿਰ ਪਰਿਓਂ ਦੀ ਆ ਜਾਏਗਾ, ਫਿਰ 10 ਕਦਮ ਵੜ ਕੇ ਫਿਰ ਦੂਸਰੇ ਪਾਸਿਓਂ। ਪਰ ਮਹਾਰਾਜ ਜੀ ਕਹਿਣ ਲੱਗੇ ਉਹ ਇੱਧਰ ਉੱਧਰ ਤੱਕਦਾ, ਕਿਉਂ? ਕਿਉਂਕਿ ਲੋਭੀ ਹੈ, ਫੇਰ ਫੇਰ ਭਾਵ ਦੁਬਾਰਾ ਦੁਬਾਰਾ ਤੁਹਾਡੇ ਵਾਲੇ ਪਾਸੇ ਆ ਜਾਂਦਾ ਵੀ ਮੈਨੂੰ ਕੁਝ ਮਿਲ ਜਾਏ, ਮੈਨੂੰ ਕੁਝ ਮਿਲ ਜਾਏ। ਤੇ ਇਹੀ ਅਵਸਥਾ ਇਕੱਲੇ ਚੋਰ ਦੀ, ਬਾਹਰੀ ਸਮਾਨ ਚੁਰਾਉਣ ਵਾਲੇ ਦੀ ਨਹੀਂ ਹੈ, ਇਹ ਅੰਦਰ ਦੀ ਪਾਪ ਬਿਰਤੀ ਕਮਾਉਣ ਵਾਲੇ ਦੀ ਵੀ, ਜਿਹਨੂੰ ਕਿਸੇ ਪਰਾਏ ਤਨ ਨੂੰ ਵੇਖਣ ਦੀ ਆਦਤ ਪੈ ਜਾਏ, ਪਰਾਇਆ ਹੱਕ ਖਾਣ ਦੀ ਆਦਤ ਪੈ ਜਾਏ, ਵਿਕਾਰਾਂ ਦੀ ਕਮਾਈ ਕਰਨ ਦੀ ਆਦਤ ਪੈ ਜਾਏ, ਫਿਰ ਉਹ ਧਰਮ ਦਾ ਅਸਥਾਨ ਨਹੀਂ ਵੇਖਦਾ, ਧਾਰਮਿਕ ਪ੍ਰਕਿਰਿਆ ਨਹੀਂ ਵੇਖਦਾ, ਨਾ ਉਹ ਕਿਸੇ ਰੂਪ ਦੇ ਵਿੱਚ ਸਹਿਜ ਜਾਂ ਸਿਆਣਪ ਜਾਂ ਸਰੂਪ ਵੇਖਦਾ, ਫਿਰ ਉਹ ਮਨ ਦਾ ਸੁਭਾਅ ਹੈ। ਜਦੋਂ ਮਨ ਨੇ ਪਾਪ ਕਰਨਾ ਫਿਰ ਇਹ ਮੌਕੇ ਨਹੀਂ ਵੇਖਦਾ, ਬਾਰ ਬਾਰ ਜਦੋਂ ਕਿਤੇ ਉੱਦਮ ਕਰਨ ਦੀ ਕੋਸ਼ਿਸ਼ ਕਰੇ ਇਹ ਬਾਰ ਬਾਰ ਦੌੜਦਾ। ਸਤਿਗੁਰੂ ਜੀ ਨੇ ਤੇ ਇਹੀ ਕਿਹਾ ਕਿ ਬੁਰੇ ਕਾਮ ਕੋ ਊਟ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਇਹਦਾ ਤੇ ਸੁਭਾਅ ਬਣ ਗਿਆ, ਪਾਪ ਕਰਨਾ 12 ਵਜੇ ਠਾ ਲਓ, ਪਾਪ ਕਰਨਾ ਤੁਸੀਂ 2 ਵਜੇ ਠਾ ਲਓ, ਮਾੜਾ ਕਰਮ ਕਰਨਾ, ਚੋਰੀ ਕਰਨੀ ਹੈ, ਤੁਸੀਂ ਸਾਰੀ ਰਾਤ ਨਾ ਸੌਣ ਦਿਓ। ਪਰ ਮਹਾਰਾਜ ਕਹਿਣਗੇ ਇੱਕ ਕਦਮ ਜਿਹੜਾ ਹੈ ਉਹ ਧਰਮ ਦਾ ਕਮਾਈ ਕਰਨ ਵਾਸਤੇ ਤੋਰ ਦਿਓ, ਇਹਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ। ਮਹਾਰਾਜ ਜੀ ਕਹਿੰਦੇ ਇਸ ਗੱਲ ਦਾ ਖਿਆਲ ਕਰੋ ਕਿ ਜੀਵਨ ਦੇ ਵਿੱਚ ਉਤ ਤੱਕ ਹੈ, ਉਤ ਤੇ ਉਤ ਪੇਖੈ ਆਵੈ ਲੋਭੀ ਫੇਰ। ਮਹਾਰਾਜ ਕਹਿਣਗੇ ਇੱਧਰ ਉੱਧਰ ਤੱਕਦਿਆਂ ਦੌੜਦਿਆਂ ਔਰ ਫਿਰ ਵਾਰ ਵਾਰ ਉਸੇ ਜਗ੍ਹਾ ਤੇ ਆਣ ਕੇ ਟਿਕਦਾ ਹੈ ਜਿੱਥੇ ਇਹਨੂੰ ਦੁਨੀਆਂ ਦੇ ਪਦਾਰਥਾਂ ਦਾ ਜਾਂ ਲਾਲਸਾਵਾਂ ਦਾ ਰਸ ਮਿਲਦਾ ਹੋਵੇ।
ਰਹਾਉ
ਦੇ ਕਰਕੇ ਬਖਸ਼ਿਸ਼ ਕਰਦੇ ਹਨ।
ਜਬ ਲਗ ਟੁੱਟਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ।
ਮਹਾਰਾਜ ਜੀ ਕਹਿਣ ਲੱਗੇ ਜਬ ਲਗ ਜਦੋਂ ਤੱਕ ਟੁੱਟੈ ਟੁੱਟਦਾ ਨਹੀਂ ਮਨ ਭਰਮਾ, ਮਹਾਰਾਜ ਕਹਿਣਗੇ ਜਬ ਲਗ ਟੁੱਟੈ ਨਾਹੀ ਮਨ ਭਰਮਾ, ਜਿੰਨਾ ਚਿਰ ਮਨ ਦਾ ਭਰਮ ਜਿਹੜਾ ਹੈ ਉਹ ਟੁੱਟਦਾ ਨਹੀਂ ਉਹਨਾਂ ਚਿਰ ਤੱਕ ਮਹਾਰਾਜ ਜੀ ਕਹਿਣ ਲੱਗੇ ਮੁਕਤੀ ਦੀ ਦਾਤ ਪ੍ਰਾਪਤ ਹੋ ਹੀ ਨਹੀਂ ਸਕਦੀ, ਉਹ ਜੀਵਨ ਮੁਕਤ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਤੱਕ ਮਨ ਦਾ ਭਰਮ ਅੰਦਰੋਂ ਖਤਮ ਨਹੀਂ ਹੁੰਦਾ। ਭਰਮ ਕੀ ਹੈ? ਮਹਾਰਾਜ ਜੀ ਕਹਿਣ ਲੱਗੇ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਮਹਾਰਾਜ ਜੀ ਕਹਿਣ ਲੱਗੇ ਸਪਸ਼ਟ ਸਮਝਣ ਵਾਲੀ ਗੱਲ, ਭਰਮ ਹੈ ਹੀ ਉਹ, ਜਿਸ ਤਰ੍ਹਾਂ ਦਾ ਸਮਝੀਏ ਉਸ ਤਰ੍ਹਾਂ ਦਾ ਉਹ ਹੈ ਹੀ ਨਹੀਂ ਹੈ ਇਹ ਗੱਲ, ਕਿਉਂਕਿ 5 ਤਰ੍ਹਾਂ ਦੇ ਭਰਮ ਵਿਦਵਾਨਾਂ ਨੇ ਮੰਨੇ, ਮੈਂ ਵਿਸਥਾਰ ਵਾਲੇ ਪਾਸੇ ਨਹੀਂ। ਔਰ ਇਸ ਜੀਵਨ ਦੇ ਵਿੱਚ ਆਪਾਂ ਜਿਹਨੂੰ ਅਕਸ ਮਾਤਰ ਜੀਵਨ ਦੇ ਵਿੱਚ ਵੇਖਦੇ ਹਾਂ ਕਿ ਬੜੀ ਤਰ੍ਹਾਂ ਦਾ ਭਰਮ ਸਾਡੇ ਮਨ ਦੇ ਵਿੱਚ ਜਿਹੜਾ ਹੈ ਔਰ ਉਹ ਪ੍ਰਗਟ ਹੋ ਜਾਂਦਾ ਹੈ। ਸੰਘ ਭਰਮ ਜਿਹੜਾ ਹੈ ਉਹ ਸਭ ਤੋਂ ਵੱਡਾ ਪ੍ਰਭਾਵਸ਼ਾਲੀ ਹੈ ਔਰ ਉਹਨਾਂ 5 ਤਰ੍ਹਾਂ ਦੇ ਭਰਮਾਂ ਦਾ ਵੀ ਨਿਰਣਾ ਕਰਕੇ ਇੱਥੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਮਝਾ ਕੇ ਇਹ ਨਿਰਣਾ ਕਰ ਦਿੱਤਾ। ਸਤਿਗੁਰੂ ਸਾਹਿਬ ਜੀ ਕਹਿਣਗੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਛਰਤ ਦੁਖ ਪਾਇਆ ਸੋਗਤ ਪਈ ਹਮਾਰੀ ਰਾਜ ਭੁਯੰਗ ਪ੍ਰਸੰਗ ਜੈਸੇ ਹਹੇ ਅਬ ਕਸ਼ ਮਰਮ ਜਣਾਇਆ ਅਨਿਕ ਕਟਿਕ ਜੈਸੇ ਭੂਲ ਪਰੇ ਅਬ ਕਹਿਤੇ ਕਹਿ ਨਾ ਆਇਆ। ਇੱਥੇ ਭਰਮ ਦਾ ਨਿਰਣਾ ਕੀਤਾ। ਮਹਾਰਾਜ ਕਹਿਣਗੇ ਹਨੇਰੇ ਵਿੱਚ ਰੱਸੀ ਨੂੰ ਸੱਪ ਸਮਝ ਲੈਣਾ ਤੇ ਪਿਛਾਂ ਹੋ ਜਾਣਾ ਤੇ ਅਸਲ ਦੇ ਵਿੱਚ ਇਸੇ ਭਰਮ ਤੋਂ ਉਲਟ ਹੋ ਜਾਣਾ ਕਿ ਚੰਗੇ ਭਲੇ ਸੱਪ ਨੂੰ ਰੱਸੀ ਸਮਝ ਕੇ ਹੱਥ ਪੈ ਲੈਣਾ, ਨੁਕਸਾਨ ਦੋਵਾਂ ਵਿੱਚ ਹੀ ਹੈ। ਭਰਮ ਕੀ ਹੈ? ਭਰਮ ਹਿਰਨ ਨੂੰ ਸਭ ਤੋਂ ਸੁੰਦਰ ਅੱਖਾਂ ਵਾਲਾ ਮੰਨਿਆ ਜਾਂਦਾ ਹੈ। ਤਪਦੇ ਹੋਏ ਰੇਗਿਸਤਾਨ ਤੇ ਸੂਰਜ ਦੀਆਂ ਕਿਰਨਾਂ ਜਦੋਂ ਰੇਤ ਦੇ ਕਣਾਂ ਤੇ ਪੈਂਦੀਆਂ ਇੱਦਾਂ ਲੱਗਦਾ ਪਾਣੀ ਦਾ ਸਮੁੰਦਰ ਹੈ। ਉਹ ਭਰਮ ਤੇ ਭੁਲੇਖੇ ਵਿੱਚ ਦੌੜਿਆ ਜਾਂਦਾ ਹੈ, ਤ੍ਰਿਸ਼ਨਾ ਲੱਗਾ ਥੋੜੇ ਜਿਹੇ ਪਾਣੀ ਨੂੰ ਛੱਡ ਕੇ ਬਹੁਤੇ ਦੀ ਭਾਲ ਦੇ ਵਿੱਚ ਮੌਤ ਪ੍ਰਵਾਨ ਕਰ ਲੈਂਦਾ। ਜਿਉਂ ਜਿਉਂ ਰੇਗਿਸਤਾਨ ਵਿੱਚ ਦੂਰ ਤੁਰਿਆ ਜਾਂਦਾ ਤਿਉਂ ਤਿਉਂ ਪਾਣੀ ਵੀ ਦੂਰ। ਤੁਸੀਂ ਸੜਕ ਤੇ ਜਾਓ ਜਦੋਂ ਚਾਨਣ ਪੈਂਦਾ ਤੇ ਸੜਕ ਤੇ ਇੱਦਾਂ ਲੱਗਦਾ ਪਾਣੀ ਡੁੱਲਾ ਹੈ, ਬਸ ਆਈ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਉਹ ਮਨਾ ਭਰਮ ਹੋਈ ਹੈ, ਜੋ ਤੈਨੂੰ ਦਿਸਦਾ ਪਿਆ ਹੈ ਉਹ ਅਸਲ ਵਿੱਚ ਸੱਚ ਹੈ ਨਹੀਂ। ਜਿੰਨਾ ਚਿਰ ਤੱਕ ਇਹ ਭਰਮ ਖਤਮ ਨਹੀਂ ਹੋਏਗਾ, ਉਹਨਾਂ ਚਿਰ ਤੱਕ ਮਹਾਰਾਜ ਕਹਿਣਗੇ ਮੁਕਤ ਕੋਈ ਵੀ ਨਹੀਂ ਹੋ ਸਕਦਾ। ਸਤਿਗੁਰੂ ਸਾਹਿਬ ਜੀ ਨੇ ਕਿਹਾ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਜਿਹਨੇ ਆਪਣੇ ਨਿੱਜ ਨੂੰ, ਆਪਣੇ ਅੰਦਰ ਨੂੰ, ਆਪਣੇ ਕਰਮ ਇੰਦਰੇ ਤੇ ਗਿਆਨ ਇੰਦਰੀਆਂ ਨੂੰ ਜਿਹੜਾ ਸਮ ਅਤੇ ਦਮ ਕਿਰਿਆ ਦੁਆਰਾ ਆਪਣੇ ਅੰਤਰੀਵ ਰੂਪ ਦੇ ਵਿੱਚ ਪ੍ਰਗਟ ਕਰ ਲਿਆ, ਭਾਵ ਬਾਹਰ ਜਾਣ ਤੋਂ ਇਹਨਾਂ ਨੂੰ ਰੋਕ ਲਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿੰਨਾ ਚਿਰ ਤੱਕ ਭਰਮ ਖਤਮ ਨਹੀਂ ਹੁੰਦਾ ਉਹਨਾਂ ਚਿਰ ਤੱਕ ਮੁਕਤੀ ਨਹੀਂ। ਤੇ ਜਦੋਂ ਭਰਮ ਖਤਮ ਹੋ ਗਿਆ ਫਿਰ ਮਹਾਰਾਜ ਕਹਿਣ ਲੱਗੇ, ਇਸ ਜੀਵਨ ਦੇ ਵਿੱਚ ਇਹ ਬਿਰਤੀ ਬਣ ਜਾਂਦੀ ਹੈ, ਜਿਸ ਪ੍ਰਕਾਰ ਆਪਾਂ ਸਾਰੇ ਪੜ੍ਹਦੇ ਹਾਂ ਕਿ ਅਨਿਕ ਕਟਿਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ, ਫਿਰ ਕੜੇ ਮੁੰਦਰੀਆਂ ਹਾਰ ਸੋਨਾ ਰੂਪ ਹੀ ਪ੍ਰਤੀਤ ਹੁੰਦੇ ਹਨ।
ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਾਨ ਸੋਈ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਕਹਿੰਦੇ ਨੇ ਕਿ ਉਹੀ ਸੰਤ, ਉਹੀ ਭਗਤ ਜਨ ਗੁਰਮੁਖ ਅਭਿਆਸੀ ਉਹੀ ਹੈ। ਕੌਣ ਮਹਾਰਾਜ? ਕਹਿਣਗੇ ਜਿਹਦੇ ਉੱਪਰ ਉਹ ਕਰਤਾ ਪੁਰਖ ਸਵਾਮੀ ਦਇਆਲ ਹੋ ਗਿਆ, ਜਿਹਦੇ ਉੱਪਰ ਉਹਨੇ ਕਿਰਪਾ ਕਿਰਤ ਕਰ ਦਿੱਤੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਸਤਿਗੁਰੂ ਸਾਹਿਬ ਕਹਿਣਗੇ ਸੰਤ ਭਗਤ, ਭਬੇ ਦਾ ਅਰਥ ਭਾਵਨਾ ਭਰਪੂਰ, ਗੱਗੇ ਦਾ ਅਰਥ ਗਿਆਨ ਭਰਪੂਰ ਭਾਵ ਨਾਲ, ਤੱਤੇ ਦਾ ਅਰਥ ਤਿਆਗ ਬਿਰਤੀ ਦੇ ਨਾਲ ਭਰਿਆ ਹੋਇਆ, ਜਨ ਦਾ ਅਰਥ ਹੈ ਜਿਹਨੂੰ ਅੰਨ ਦੀ ਸੋਝੀ ਨਹੀਂ ਭਾਵ ਇੱਕ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਜੀਵਨ ਦੇ ਵਿੱਚ ਪਰਿਪੂਰਨ ਅਕਾਲ ਪੁਰਖ ਨੇ ਜਿਹਦੇ ਉੱਪਰ ਆਪ ਕਿਰਪਾ ਕਰ ਦਿੱਤੀ ਉਹੀ ਸੰਤ ਹੈ, ਉਹੀ ਭਗਤ ਹੈ, ਉਹੀ ਜਨ ਬਣ ਜਾਂਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ। ਆਪਾਂ ਕੇਵਲ ਸੰਖੇਪ ਮਾਤਰ ਅਰਥ ਕੀਤੇ, ਕਿਉਂਕਿ ਜੋ ਲੜੀਵਾਰ ਗੁਰੂ ਕੀ ਵਿਚਾਰ ਆਪਾਂ ਕਰਦੇ ਹਾਂ ਉਹਦਾ ਅੱਜ ਸ਼ਬਦ ਲਮੇਰਾ ਹੈ, 50 ਪੰਕਤੀਆਂ ਨੇ ਤਕਰੀਬਨ ਜਿਨ੍ਹਾਂ ਦੀ ਆਪਾਂ ਵਿਚਾਰ ਕਰਨੀ ਹੈ। ਆਪ ਜੀ ਸਹਿਯੋਗ ਨਾਲ ਦੇਣਾ, ਪ੍ਰੇਮ ਸਹਿਤ ਆਪਾਂ ਸਤਿਗੁਰੂ ਸਾਹਿਬ ਜੀ ਦੇ ਹੁਕਮ ਦੀ ਵਿਚਾਰ ਸੰਪੂਰਨ ਕੀਤੀ। ਗੁਰੂ ਤਰਸ ਕਰੇ, ਆਓ ਲੜੀਵਾਰ ਕਥਾ ਵਿਚਾਰ ਦੀ ਆਰੰਭਤਾ ਕਰੀਏ ਜੀ।
ਮਾਰੂ ਸੋਲਹੇ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮਾਰੂ ਰਾਗ ਦੇ ਵਿੱਚ ਇਹਨੂੰ ਪੋਲਾ ਉਚਾਰਨ ਕਰਨਾ ਹੈ ਸੋਲਹੇ। ਸੋਲਹੇ ਦਾ ਅਰਥ ਹੈ 16। 16 ਪਦੇ ਹਨ ਇਸ ਪਾਵਨ ਸ਼ਬਦ ਦੇ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਆਰੰਭਤਾ ਕੀਤੀ ਹੈ ਇੱਕ ਓਅੰਕਾਰ। ਇੱਕ ਜੋ ਓਅੰਕਾਰ ਸਰੂਪ ਕਰਤਾ ਪੁਰਖ ਅਦੁੱਤੀ ਤੇ ਸਰਬ ਵਿਆਪਕ ਰੂਪ ਦੇ ਵਿੱਚ ਹੈ, ਜਿਹੜਾ ਸ੍ਰਿਸ਼ਟੀ ਦਾ ਕਰਤਾ ਹਰਤਾ ਤੇ ਪ੍ਰਤਪਾਲਕ ਆਪ ਹੈ, ਜਿਹਦੇ ਤੋਂ ਜਨਮ ਮਰਨ ਤੇ ਪ੍ਰਤਪਾਲਣਾ ਹੋ ਰਹੀ ਹੈ, ਜਿਹਦੇ ਤੋਂ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ, ਕਹੂੰ ਫੁੱਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਵਯੰਪਵ। ਉਹ ਹਰੇਕ ਜਗ੍ਹਾ ਤੇ ਹੈ ਤੇ ਮਹਾਰਾਜ ਜੀ ਨੇ ਦੁਨੀਆਂ ਦੇ ਭਰਮਾਂ ਨੂੰ ਦੂਰ ਕੀਤਾ ਸੀ। ਮਹਾਰਾਜ ਜੀ ਕਹਿਣਗੇ ਜਨਮ ਦੇਣ ਵਾਲਾ, ਮੌਤ ਪ੍ਰਵਾਨ ਕਰਵਾਉਣ ਵਾਲਾ ਤੇ ਪ੍ਰਤਪਾਲਣਾ ਕਰਨ ਵਾਲਾ ਲੋਕ ਹੋਰ ਹੀ ਸਮਝੀ ਬੈਠੇ ਸੀ, ਪਰ ਮਹਾਰਾਜ ਜੀ ਕਹਿਣਗੇ ਨਹੀਂ, ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ, ਇੱਕ ਤੋਂ ਜਨਮ, ਇੱਕ ਤੋਂ ਉਤਪੱਤੀ ਤੇ ਇੱਕ ਤੋਂ ਹੀ ਪ੍ਰਤਪਾਲਣਾ ਹੋ ਰਹੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਭਰਮ ਦੁਨੀਆਂ ਦਾ ਖਤਮ ਕਰ ਦਿੱਤਾ ਸੀ। ਇਸ ਕਰਕੇ ਮਹਾਰਾਜ ਜੀ ਨੇ ਅਗਲਾ ਸ਼ਬਦ ਵਰਤਿਆ ਸਤ ਗੁਰ ਪ੍ਰਸਾਦ। ਸਤ ਦਾ ਅਰਥ ਹੈ ਸਦੀਵੀ, ਗੁਰੂ ਦਾ ਅਰਥ ਗਿਆਨ ਸਰੂਪ ਹੈ, ਪ੍ਰਸਾਦ ਦਾ ਅਰਥ ਇੱਥੇ ਕਿਰਪਾ ਹੈ। ਪਰ ਜਦੋਂ ਅਧਿਆਤਮਿਕ ਅਵਸਥਾ ਵਿੱਚ ਇਹਦਾ ਅਰਥ ਕਰਦੇ ਹਾਂ ਤੇ ਇਹਦਾ ਅਰਥ ਆਏਗਾ ਸਤ, ਗੁਰੂ ਦਾ ਅਰਥ ਆਏਗਾ ਚੇਤਨ ਤੇ ਪ੍ਰਸਾਦ ਦਾ ਅਰਥ ਆਏਗਾ ਆਨੰਦ। ਸਤ ਚੇਤਨ ਆਨੰਦ ਸਰੂਪ ਉਹ ਅਕਾਲ ਪੁਰਖ ਇਸ ਜੀਵਨ ਦੇ ਵਿੱਚ ਆਪਾਂ ਵੇਖਦੇ ਹਾਂ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਸਰਬ ਵਿਆਪਕ ਰੂਪ ਵਿੱਚ ਅਕਾਲ ਪੁਰਖ ਇੱਕ ਹੈ, ਸਰਬ ਪ੍ਰਤਪਾਲਕ ਹੈ, ਸਤ ਚੇਤਨ ਆਨੰਦ ਇਸ ਜੀਵਨ ਵਿੱਚ ਸਤਿਗੁਰੂ ਦੀ ਕਿਰਪਾ ਦੁਆਰਾ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ। ਆਪਾਂ ਸਤਿਗੁਰ ਪ੍ਰਸਾਦ ਕਹਿੰਦੇ ਹਾਂ, ਸਤ ਚੇਤਨ ਆਨੰਦ ਸਰੂਪ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਹੁਕਮੀ ਸਹਿਜ ਸ੍ਰਿਸ਼ਟ ਉਪਾਈ।
ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਕਹਿੰਦੇ ਹੁਕਮੀ, ਹੁਕਮੀ ਦਾ ਅਰਥ ਹੈ ਹੁਕਮ ਕਰਨ ਵਾਲਾ ਉਹ ਅਕਾਲ ਪੁਰਖ। ਸਹਿਜੇ, ਸਹਿਜ ਸੁਭਾਅ, ਸ੍ਰਿਸ਼ਟ ਸ੍ਰਿਸ਼ਟੀ, ਉਪਾਈ ਦਾ ਅਰਥ ਹੈ ਪ੍ਰਗਟ ਕਰ ਦਿੱਤੀ। ਮਹਾਰਾਜ ਜੀ ਨੇ ਕਿਹਾ ਕੀਤਾ ਪਸਾਓ, ਕੋਈ ਕੋਸ਼ਿਸ਼ ਤਾਂ ਨਹੀਂ ਨਾ ਕੀਤੀ, ਯਤਨ ਨਹੀਂ ਕੀਤਾ, ਕੀ ਕੀਤਾ ਫਿਰ, ਕੀਤਾ ਪਸਾਓ, ਏਕੋ ਕਵਾਓ, ਤੇ ਉਸ ਏਕੋ ਕਵਾਓ ਨਾਲ ਹੋਇਆ ਕਿ ਤਿਸਤੇ ਹੋਏ ਲੱਖ ਦਰਿਆਓ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਹੁਕਮੀ ਨੇ ਸਹਿਜ ਅਵਸਥਾ ਵਿੱਚ ਇਸ ਸ੍ਰਿਸ਼ਟੀ ਨੂੰ ਪ੍ਰਗਟ ਕਰ ਦਿੱਤਾ ਹੈ।
ਕਰ ਕਰ ਵੇਖੈ ਆਪਣੀ ਵਡਿਆਈ,
ਔਰ ਸਾਰੀ ਸ੍ਰਿਸ਼ਟੀ ਨੂੰ ਕਰ ਕਰਕੇ ਪ੍ਰਗਟ ਕਰਕੇ 84 ਲੱਖ ਜੀਵ ਜਲ ਥਲ ਮਹੀਲ ਸਾਰਾ ਕੁਝ ਪ੍ਰਗਟ ਕਰਕੇ ਵੇਖਿਆ ਵੇਖਦਾ ਹੈ ਆਪਣੀ ਵਡਿਆਈ, ਆਪਣੇ ਇਸ ਵਡਿਆਈ ਦੇ ਕਰਮ ਨੂੰ, ਆਪਣੇ ਇਸ ਵੱਡੇ ਕਰਮ ਨੂੰ ਅਕਾਲ ਪੁਰਖ ਆਪ ਵੇਖਦਾ ਹੈ, ਕਿਉਂਕਿ ਉਹਦੀ ਵਡਿਆਈ ਆਪ ਜੀਵਨ ਦੇ ਵਿੱਚ ਪ੍ਰਗਟ ਹੁੰਦੀ ਹੈ। ਉਹ ਆਪ ਆਪਣੀ ਵਡਿਆਈ ਇਸ ਸ੍ਰਿਸ਼ਟੀ ਰੂਪ ਦੇ ਵਿੱਚ ਵੇਖ ਰਿਹਾ ਹੈ।
ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੈ।
ਇੱਥੇ ਕਹਿੰਦੇ ਆਪੇ ਕਰੇ, ਆਪੇ ਉਹ ਕਰਦਾ ਹੈ, ਕਰਾਏ ਆਪੇ, ਆਪ ਹੀ ਸਾਰਾ ਕੁਝ ਕਰਵਾ ਰਿਹਾ ਹੈ। ਹੁਕਮੇ ਰਹਿਆ ਸਮਾਈ ਹੈ, ਮਹਾਰਾਜ ਕਹਿਣਗੇ ਆਪਣੇ ਹੁਕਮ ਦੇ ਵਿੱਚ ਹੀ, ਭਾਵ ਉਹਦਾ ਹੁਕਮ ਕੀ ਹੈ ਸ੍ਰਿਸ਼ਟੀ, ਤੇ ਸ੍ਰਿਸ਼ਟੀ ਦੇ ਵਿੱਚ ਹੀ ਉਹ ਆਪ ਸਮਾਇਆ ਹੋਇਆ, ਕਿਉਂਕਿ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ।
ਮਾਇਆ ਮੋਹ ਜਗਤ ਗੁਬਾਰਾ।
ਪਰ ਸਾਨੂੰ ਕਿਉਂ ਨਹੀਂ ਪਤਾ ਲੱਗਦਾ? ਕਹਿੰਦੇ ਨੇ ਇਸ ਕਰਕੇ ਨਹੀਂ ਪਤਾ ਲੱਗਦਾ ਉਸ ਹੁਕਮੀ ਦਾ ਸ੍ਰਿਸ਼ਟੀ ਵਿੱਚ, ਕਿਉਂਕਿ ਮਾਇਆ ਦੇ ਮੋਹ ਕਾਰਨ ਜਗਤ ਗੁਬਾਰਾ, ਭਾਵ ਜਗਤ ਜਿਹੜਾ ਹੈ ਉਹ ਮਾਇਆ ਦੇ ਮੋਹ ਦੇ ਗੁਬਾਰ ਦੇ ਵਿੱਚ, ਹਨੇਰੇ ਦੇ ਵਿੱਚ, ਅਗਿਆਨਤਾ ਦੇ ਵਿੱਚ ਹੈ, ਜਿਹਦੇ ਕਰਕੇ ਇਹ ਅਵਸਥਾ ਬਣ ਗਈ ਹੈ।
ਗੁਰਮੁਖ ਬੂਝੈ ਕੋ ਵਿਚਾਰਾ।
ਕੋਈ ਗੁਰਮੁਖ ਹੈ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਮੁਖ ਦੁਆਰਾ ਇਸ ਸ੍ਰੇਸ਼ਟ ਵਿਚਾਰ ਨੂੰ ਬੁੱਝ ਲੈਂਦਾ ਹੈ।
ਆਪੇ ਨਦਰ ਕਰੇ ਸੋ ਪਾਏ, ਆਪੇ ਮੇਲ ਮਿਲਾਈ ਹੈ।
ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਇਹ ਨਿਰਣਾ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਦਾ, ਕਿ ਜਦੋਂ ਇਸ ਅਵਸਥਾ ਵਿੱਚ ਆਪੇ ਨਦਰ ਕਰੇ ਸੋ ਪਾਏ, ਜਿਹਦੇ ਉੱਪਰ ਉਹ ਆਪ ਨਦਰ ਕਰਦੇ, ਨਦਰ ਦਾ ਅਰਥ ਹੈ ਮਿਹਰਾਮਤ, ਕਿਰਪਾ, ਬਖਸ਼ਿਸ਼, ਸੋ ਪਾਏ ਉਹ ਪ੍ਰਾਪਤ ਕਰ ਲੈਂਦਾ ਹੈ। ਆਪੇ ਮੇਲ ਮਿਲਾਈ ਹੈ, ਮਹਾਰਾਜ ਕਹਿਣ ਲੱਗੇ ਆਪ ਉਹ ਕਰਤਾ ਪੁਰਖ ਜਿਹੜਾ ਹੈ ਉਹ ਮਿਲਾਪ ਕਰਵਾ ਲੈਂਦਾ। ਇੱਥੋਂ ਤੱਕ ਜਿਹਨੂੰ ਉਹਨੇ ਮਿਲਾਉਣਾ ਹੈ, ਕੀ ਪਤਾ ਸੀ 12 ਸਾਲਾਂ ਦੇ ਬੱਚੇ ਨੂੰ ਕਿ ਅੱਜ ਪਹਿਲੀ ਵਾਰੀ ਦੁੱਧ ਲੈ ਕੇ ਚੱਲਿਆ ਹਾਂ ਗੁਰੂ ਨਾਨਕ ਸਾਹਿਬ ਜੀ ਵਾਸਤੇ, ਵੀ ਇਹ ਪਰਮਾਤਮਾ ਕੌਣ ਨੇ। ਬਸ ਸਤਿਗੁਰੂ ਦੇ ਅੱਗੇ ਉਹ ਦੁੱਧ ਰੱਖ ਕੇ 12 ਸਾਲਾਂ ਦਾ ਬੱਚਾ ਕੱਥੂ ਨੰਗਲ ਦੀ ਧਰਤੀ ਤੇ ਹੱਥ ਜੋੜ ਕੇ ਕਹਿੰਦਾ, ਬਾਬਾ ਜੀ ਦੁੱਧ ਪੀਓ ਤੇ ਮੈਨੂੰ ਰੱਬ ਦੇ ਘਰ ਦੀ ਕੋਈ ਗੱਲ ਸੁਣਾ ਦਿਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਪੁੱਤਰਾ ਉਮਰ ਕਿੰਨੀ? ਕਹਿੰਦੇ ਜੀ 12 ਸਾਲ। ਮਹਾਰਾਜ ਕਹਿਣ ਲੱਗੇ ਉਮਰ ਬੱਚਿਆਂ ਵਾਲੀ ਤੇ ਸਵਾਲ ਬੁੱਢਿਆਂ ਵਾਲੇ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਪੁੱਤਰਾ ਇੰਨੀ ਉਮਰ ਦਾ ਬੱਚਾ ਛੱਡ, 60-60 ਸਾਲ ਦੀ ਉਮਰ ਦੇ ਬੰਦਿਆਂ ਨੂੰ ਰੱਬ ਚੇਤੇ ਨਹੀਂ, ਤੈਨੂੰ ਕਿਉਂ? ਆਖਿਆ, ਬਾਬਾ ਜੀ ਪਰਾਈ ਫਸਲ ਆ, ਪਤਾ ਨਹੀਂ ਰੱਬ ਕੱਚੀ ਵੱਢ ਲੈ, ਪੱਕੀ ਵੱਢ ਕੇ ਲੈ ਜਾਏ ਜਾਂ ਡੱਡਰੀ ਵੱਢ ਕੇ ਲੈ ਜਾਏ, ਤੁਸੀਂ ਕਿਰਪਾ ਕਰੋ ਮੈਨੂੰ ਰੱਬ ਦੇ ਘਰ ਦੀ ਗੱਲ ਸੁਣਾ ਦਿਓ। ਸਤਿਗੁਰੂ ਸਾਹਿਬ ਜੀ ਨੇ ਫਿਰ ਰੱਬ ਦੇ ਘਰ ਦੀ ਗੱਲ ਸੀਨੇ ਨਾਲ ਲਾ ਕੇ ਉਹ ਸੁਣਾਈ ਸੀ, ਤੇ ਉਹੀ ਗੁਰਮੁਖ ਫਿਰ 12 ਸਾਲਾਂ ਦੀ ਉਮਰ ਵਿੱਚ ਗੁਰਸਿੱਖੀ ਦੀ ਦਾਤ ਲੈ ਕੇ 113 ਸਾਲ ਗੁਰਸਿੱਖੀ ਦੀ ਕਮਾਈ ਕਰਕੇ ਇਸ ਸੰਸਾਰ ਵਿੱਚ 125 ਸਾਲ ਦੀ ਉਮਰ ਦੇ ਹੋ ਕੇ ਇਸ ਸੰਸਾਰ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਸੰਸਾਰ ਤੋਂ ਪਿਆਨਾ ਕਰਦੇ। ਆਪਾਂ ਉਹਨਾਂ ਨੂੰ ਅਤ ਸਤਿਕਾਰਯੋਗ ਸ਼ਖਸੀਅਤ ਦੇ ਰੂਪ ਦੇ ਵਿੱਚ ਵੇਖਦੇ ਹਾਂ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਉਹ ਕਿੱਡੀ ਵੱਡੀ ਧਰਮਾਤਮਾ ਅਵਸਥਾ ਸੀ ਜਿਨ੍ਹਾਂ ਨੇ ਗੁਰਮੁਖ 98 ਸਾਲਾਂ ਦੀ ਉਮਰ ਵਿੱਚ ਸੀਸ ਤੇ ਸਰੂਪ ਚੁੱਕ ਲਿਆ। ਇਹ ਕੀ ਹੈ ਕਾਰਨ? ਮਹਾਰਾਜ ਕਹਿਣਗੇ ਜਿਹਦੇ ਉੱਪਰ ਉਹ ਆਪ ਨਦਰ ਕਰਦਾ। ਪਹਿਲੀ ਵਾਰ ਗੁਰੂ ਨਾਨਕ ਸਾਹਿਬ ਨੇ ਸੀਨੇ ਨਾਲ ਲਾਇਆ ਸੀ, ਕੱਥੋਂ ਨੰਗਲ ਦੀ ਧਰਤੀ ਤੇ ਜੇ ਜਿੱਦਣ ਚਲਾਣਾ ਕਰਨਾ ਸੀ ਉਦਣ ਗੁਰੂ ਹਰਗੋਬਿੰਦ ਸਾਹਿਬ ਦਾ ਸੀਨਾ ਸੀ। ਇਹ ਜੀਵਨ ਦੀ ਅਵਸਥਾ। ਮਹਾਰਾਜ ਕਹਿਣਗੇ ਆਪੇ ਮੇਲ ਮਿਲਾਈ ਹੈ, ਉਹ ਆਪੇ ਮਿਲਾਪ ਕਰਵਾ ਦੇਣ ਵਾਲੇ, ਕਿਰਪਾ ਕਰਨ ਵਾਲੇ ਹਨ।
ਆਪੇ ਮੇਲੇ ਦੇ ਵਡਿਆਈ,
ਉਹ ਆਪੇ ਮਿਲਾ ਵੀ ਲੈਂਦਾ ਤੇ ਬਾਬਾ ਬੁੱਢਾ ਸਾਹਿਬ ਵਰਗੇ ਗੁਰਮੁਖਾਂ ਨੂੰ ਆਪੇ ਵਡਿਆਈ ਵੀ ਦੇ ਦਿੰਦਾ, ਵੱਡੇ ਵੀ ਬਣਾ ਦਿੰਦਾ ਹੈ।
ਗੁਰ ਪ੍ਰਸਾਦੀ ਕੀਮਤ ਪਾਈ,
ਫਿਰ ਗੁਰੂ ਦੀ ਕਿਰਪਾ ਸਦਕਾ ਉਹ ਵਿਅਕਤੀ ਫਿਰ ਉਸ ਕਰਤੇ ਪੁਰਖ ਦੇ ਵੱਲੋਂ ਦਿੱਤੀ ਹੋਈ ਇਸ ਮਨੁੱਖਾ ਦੇਹੀ ਦੀ ਕੀਮਤ ਪ੍ਰਗਟ ਕਰ ਲੈਂਦਾ ਕਿ ਸਭ ਤੋਂ ਉੱਚੀ ਅਵਸਥਾ ਬਣ ਜਾਂਦੀ ਹੈ ਕਿ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਵੀ ਪਤਾ ਲੱਗ ਜਾਂਦਾ ਕਿ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਇੱਥੋਂ ਤੱਕ ਕਿ ਜੀਵਨ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਿਹਾ, ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਤੇ ਇਹਨਾਂ ਵਿਆਖਿਆਵਾਂ ਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਕਵਿਤ ਲਿਖਿਆ, ਉਹ ਕਹਿਣ ਲੱਗੇ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕੈ। ਇਹ ਅਵਸਥਾ ਜਿਹੜੀ ਜੀਵਨ ਵਿੱਚ ਪਤਾ ਲੱਗ ਜਾਂਦੀ ਹੈ,
ਮਨਮੁਖ ਬਹੁਤ ਫਿਰੈ ਬਿਲ ਲਾਦੀ ਦੂਜੈ ਭਾਏ ਖੁਆਈ ਹੈ।
ਪਰ ਜਿਹੜਾ ਮਨਮੁਖ ਹੈ, ਮਨ ਨੂੰ ਮੁੱਖ ਰੱਖ ਕੇ ਤੁਰਨ ਵਾਲਾ, ਫਿਰੈ ਬਿਲ ਲਾਂਦੀ, ਮਹਾਰਾਜ ਕਹਿਣ ਲੱਗੇ ਉਹ ਵਿਰਲਾਪ ਕਰਦੇ ਰਹਿੰਦੇ, ਦੌੜਦੇ ਭਟਕਦੇ ਰਹਿੰਦੇ। ਕਿਉਂ? ਦੂਜੈ ਭਾਏ ਖੁਆਈ ਹੈ, ਮਹਾਰਾਜ ਕਹਿਣ ਲੱਗੇ ਉਹ ਇੱਕ ਨੂੰ ਛੱਡ ਕੇ ਦੂਜੇ ਭਾਅ ਹੋ ਗਏ, ਮਾਇਆ ਵਾਲੇ ਪਾਸੇ ਉਹਨਾਂ ਨੇ ਆਪਣੇ ਆਪ ਨੂੰ ਸਮਰਪਿਤ ਕਰ ਲਿਆ, ਇੱਕ ਨੂੰ ਛੱਡ ਦਿੱਤਾ। ਤੇ ਸਤਿਗੁਰੂ ਕਹਿਣ ਲੱਗੇ ਖੁਆਈ ਹੈ, ਫਿਰ ਤੇ ਖੁਆਰੀ ਜੀਵਨ ਦੇ ਵਿੱਚ ਪੱਕੇ ਰੂਪ ਦੇ ਵਿੱਚ ਆ ਗਈ। ਉਹ ਖੁਆਰ ਰਹਿੰਦੇ ਹਨ,
ਹਉਮੈ ਮਾਇਆ ਵਿੱਚ ਪਾਈ।
ਜੀਵਨ ਦੇ ਵਿੱਚ ਇਹ ਗੱਲ ਕਰਤੇ ਪੁਰਖ ਤੋਂ ਪਤਾ ਲੱਗ ਗਈ ਕਿ ਹਉਮੈ ਮਾਇਆ ਵਿੱਚ ਪਾਈ। ਸ੍ਰਿਸ਼ਟੀ ਵਿੱਚ ਹਉਮੈ ਵੀ ਹੈ ਤੇ ਮਾਇਆ ਦਾ ਸਰੂਪ ਇਸ ਸ੍ਰਿਸ਼ਟੀ ਦੇ ਵਿੱਚ ਵੀ ਤੇ ਮਨੁੱਖ ਦੇ ਸਰੀਰ ਦੇ ਵਿੱਚ ਵੀ ਪ੍ਰਗਟ ਕੀਤਾ ਹੈ।
ਮਨਮੁਖ ਭੁੱਲੇ ਪਤ ਗਵਾਈ,
ਪਰ ਮਨਮੁਖ ਮਨ ਦੇ ਪਿੱਛੇ ਲੱਗਣ ਵਾਲਾ ਬੰਦਾ ਇਹ ਗੱਲ ਨੂੰ ਭੁੱਲ ਗਿਆ ਤੇ ਭੁੱਲ ਕੇ ਪਤਾ ਕੀ ਕਰਦਾ, ਫਿਰ ਹਉਮੈ ਨੂੰ ਪ੍ਰਗਟ ਕਰ ਲੈਂਦਾ ਤੇ ਮਾਇਆ ਦੇ ਵੱਸ ਹੋ ਜਾਂਦਾ। ਕਰਤੇ ਪੁਰਖ ਦੀ ਬੰਦਗੀ ਨੂੰ ਆਪਣੇ ਨਿੱਜ ਵਿੱਚੋਂ ਪ੍ਰਗਟ ਨਹੀਂ ਕਰਦਾ, ਜਿਹਨੂੰ ਮਹਾਰਾਜ ਜੀ ਨੇ ਕਿਹਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਪਰ ਕਰੀਏ ਕੀ ਜੀ, ਮੈਂ ਤੇ ਮਨਮੁੱਖ ਹੋ ਗਿਆ, ਮਨਮੁੱਖਾਂ ਸਾਧਨਾ ਪਾਇਆ, ਇਸ ਕਰਕੇ ਹੁਣ ਕਰੀਏ ਕੀ। ਮਹਾਰਾਜ ਜੀ ਇਸ ਪ੍ਰਕਾਰ ਜ਼ਿਕਰ ਕਰਦਿਆਂ ਸਮਝਾਉਂਦੇ ਕਿ ਜਦੋਂ ਇਸ ਅਵਸਥਾ ਵਿੱਚ ਮਨਮੁੱਖ ਦੀ ਅਵਸਥਾ ਆ ਗਈ, ਮਹਾਰਾਜ ਕਹਿਣ ਲੱਗੇ ਮਨਮੁੱਖ ਭੁੱਲੇ ਪੱਤ ਗਵਾਈ, ਆਪਣੀ ਇੱਜ਼ਤ ਆਪਣੀ ਆਤਮਾ ਦੀ ਪੱਤ ਗਵਾ ਲਈ ਵਿਕਾਰਾਂ ਦੇ ਹੱਥੋਂ।
ਗੁਰਮੁਖ ਹੋਵੇ ਸੋ ਨਾਏ ਰਾਚੈ ਸਾਚੈ ਰਹਿਆ ਸਮਾਈ ਹੈ।
ਜਿਹੜਾ ਗੁਰਮੁਖ ਹੋਵੇ, ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਦਾ ਹੀ ਹੋ ਜਾਵੇ, ਸੋ ਨਾਏ ਰਾਚੈ, ਉਹ ਨਾਮ ਨਾਲ ਰਚ ਜਾਂਦਾ। ਇੱਕ ਵਾਰੀ ਗੁਰੂ ਦੀ ਗੱਲ ਨੂੰ ਸੁਣ ਕੇ ਤੇ ਵੇਖੋ, ਗੁਰਮੁਖੋ ਜਿਹੜਾ ਜ਼ੋਰ ਲਾਉਂਦੇ ਆ ਨਾ ਬਾਰ ਬਾਰ, ਵੀ ਗੱਲ ਬਣਦਾ ਤੇ ਜਦੋਂ ਸਤਿਗੁਰੂ ਸਾਹਿਬ ਦੇ ਨਾਮ ਦੇ ਵਿੱਚ ਰਚ ਜਾਵਾਂਗੇ, ਉਹਦੇ ਨਾਮ ਦੇ ਹੋ ਜਾਵਾਂਗੇ, ਉਦਣ ਫਿਰ ਉਦਮ ਵੱਡਾ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ ਹੈ। ਤੇ ਸਤਿਗੁਰੂ ਕਹਿਣਗੇ ਸਾਚੇ ਰਹਿਆ ਸਮਾਈ ਹੈ, ਉਹ ਸੱਚੇ ਰੂਪ ਦੇ ਵਿੱਚ ਹਮੇਸ਼ਾ ਹਰੇਕ ਜਗ੍ਹਾ ਤੇ ਸਮਾਇਆ ਹੋਇਆ ਹੈ।
ਗੁਰ ਤੇ ਗਿਆਨ ਨਾਮ ਰਤਨ ਪਾਇਆ,
ਹੁਣ ਗੁਰੂ ਸਾਹਿਬ ਜੀ ਤੋਂ ਹੀ ਗਿਆਨ ਦੀ ਪ੍ਰਾਪਤੀ ਕਰ ਲਈ ਤੇ ਨਾਮ ਰੂਪੀ ਰਤਨ ਦੀ ਪ੍ਰਾਪਤੀ ਕਰ ਲਈ ਹੈ।
ਮਨਸਾ ਮਾਰ ਮਨ ਮਾਹੇ ਸਮਾਇਆ,
ਨਾਮ ਨੇ ਇਹ ਦਾਤ ਦੇ ਦਿੱਤੀ ਕਿ ਮਨਸਾ ਮਨ ਦੀਆਂ ਆਸਾਵਾਂ ਮਰ ਗਈਆਂ। ਫਿਰ ਕੀ ਹੋਇਆ? ਮਨ ਮਾਹੇ ਸਮਾਇਆ, ਮਨ ਮਾਹੇ ਭਾਵ ਨਿੱਜ ਘਰ ਦੇ ਵਿੱਚ ਸਮਾ ਗਿਆ। ਹੁਣ ਪਤਾ ਲੱਗ ਗਿਆ ਕਿ ਮੰਮਾ ਮਨ ਸਿਉ ਕਾਜ ਹੈ, ਮਨ ਸਾਧੈ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ ਵਾਲੀ ਅਵਸਥਾ ਬਣ ਗਈ।
ਆਪੇ ਖੇਲ ਕਰੇ ਸਭ ਕਰਤਾ, ਆਪੇ ਦੇ ਬੁਝਾਈ ਹੈ,
ਉਹ ਆਪੇ ਖੇਲ ਕਰਦਾ ਹੈ। ਇਹ ਕਰਤੇ ਪੁਰਖ ਨੇ ਸ੍ਰਿਸ਼ਟੀ ਨੂੰ ਖੇਡ ਪ੍ਰਗਟ ਕੀਤਾ ਹੈ। ਸਤਿਗੁਰੂ ਸਾਹਿਬ ਕਹਿਣਗੇ ਆਪੇ ਖੇਲ ਕਰੇ ਸਭ ਕਰਤਾ, ਆਪੇ ਉਹ ਖੇਡ ਖੇਡ ਰਿਹਾ ਹੈ, ਔਰ ਇਸ ਜੀਵਨ ਵਿੱਚ ਆਪੇ ਦੇ ਬੁਝਾਈ ਹੈ। ਮਹਾਰਾਜ ਕਹਿਣਗੇ ਜੇ ਉਹਦੀ ਮਰਜ਼ੀ ਆਏ, ਪਤਾ ਨਹੀਂ ਵਿਕਾਰਾਂ ਵਿੱਚ ਖਿੰਡੇ ਹੋਏ, ਵਿਕਾਰਾਂ ਵਿੱਚ ਡਿੱਗੇ ਹੋਏ ਵਿਅਕਤੀ ਨੂੰ ਵੀ ਚੁੱਕ ਕੇ ਆਪਣੀ ਦਾਤ ਬਖਸ਼ਿਸ਼ ਕਰ ਦੇਵੇ, ਆਪਣੇ ਰੱਬ ਵਾਲੇ ਪਾਸੇ ਦੀ ਜਗ੍ਹਾ ਬੁਝਾ ਦੇਵੇ। ਇਹ ਗੱਲ ਦਾ ਕਿਤੇ ਕਿਸੇ ਇਨਸਾਨ ਨੂੰ ਵੀ ਪਤਾ ਨਹੀਂ। ਮਹਾਰਾਜ ਕਹਿਣਗੇ ਥੋੜੀ ਪਤਾ ਵੀ ਕਦੋਂ ਕਿਨੂੰ ਚੁੱਕ ਕੇ ਕਿੱਥੇ ਜਾ ਕੇ ਬਿਠਾ ਦੇਣਾ, ਚੋਰੀਆਂ ਕਰਨ ਵਾਲਾ ਇੱਕ ਇਨਸਾਨ ਕਿਵੇਂ ਬਾਬਾ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਬਣ ਜਾਂਦਾ ਹੈ ਫਿਰ ਪਤਾ ਨਹੀਂ ਹੈ।
ਸਤਿਗੁਰ ਸੇਵੇ ਆਪ ਗਵਾਏ,
ਇਹ ਅਵਸਥਾ ਹੈ ਕਿ ਸਤਿਗੁਰ ਸੇਵੇ। ਮਹਾਰਾਜ ਕਹਿਣਗੇ ਜੇ ਸਤਿਗੁਰੂ ਸਾਹਿਬ ਜੀ ਨੂੰ ਚੇਤੇ ਕਰਨਾ, ਸੇਵਾ ਵਿੱਚ ਹਾਜ਼ਰ ਹੋਣਾ, ਤੇ ਫਿਰ ਆਪ ਆਪਣਾ ਨਿੱਜ ਗਵਾਉਣਾ ਪਏਗਾ। ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ, ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੇ ਵਾਲੀ ਗੱਲ ਬਿਲਕੁਲ ਪੱਕੇ ਰੂਪ ਦੇ ਵਿੱਚ ਰੱਖਣੀ ਪਏਗੀ।
ਮਿਲ ਪ੍ਰੀਤਮ ਸ਼ਬਦ ਸੁਖ ਪਾਏ,
ਹੁਣ ਇੱਥੇ ਪ੍ਰੀਤਮ ਭਾਵ ਮਿਲ ਪ੍ਰੀਤਮ ਭਾਵ ਪ੍ਰੀਤਮ ਕਹਿੰਦੇ ਨੇ ਜਿਹੜਾ ਪ੍ਰੀਤ ਕਰਨ ਵਾਲਾ ਹੈ ਪਰ ਤਮਾ ਰੱਖਣ ਵਾਲਾ ਨਹੀਂ, ਜਿਹੜਾ ਸਾਡੇ ਤੋਂ ਕੋਈ ਮੰਗ ਨਹੀਂ ਰੱਖਦਾ। ਜਦੋਂ ਮਿਲ ਉਸ ਪ੍ਰੀਤਮ ਨੂੰ ਅਕਾਲ ਪੁਰਖ ਨੂੰ ਮਿਲ ਕੇ ਸ਼ਬਦ ਸੁਖ ਪਾਏ, ਸ਼ਬਦ ਦੇ ਦੁਆਰਾ ਉਪਦੇਸ਼ ਦੇ ਦੁਆਰਾ ਸੁਖ ਦੀ ਪ੍ਰਾਪਤੀ ਕਰ ਲਈ ਹੈ।
ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤ ਬਣ ਆਈ ਹੈ,
ਜਦੋਂ ਪ੍ਰੀਤਮ ਨੂੰ ਮਿਲ ਪਏ ਫਿਰ ਅੰਤਰ ਪਿਆਰ ਜਾਗ ਪਿਆ ਤੇ ਪਿਆਰ ਨੇ ਭਗਤੀ ਦੇ ਵਿੱਚ ਸਾਨੂੰ ਜੋੜ ਦਿੱਤਾ ਤੇ ਅਗਲੀ ਅਵਸਥਾ ਸਹਿਜ ਅਵਸਥਾ ਦੇ ਵਿੱਚ ਹੀ ਹੁਣ ਬਣ ਆਈ ਹੈ, ਸਾਡੀ ਅੰਦਰਲੀ ਅਵਸਥਾ ਬਣ ਗਈ ਹੈ, ਸਾਡੀ ਗੱਲ ਕਰਤੇ ਪੁਰਖ ਦੇ ਨਾਮ ਦੇ ਵਿੱਚ ਹੁਣ ਬਣ ਚੁੱਕੀ ਹੈ।
ਦੁੱਖ ਨਿਵਾਰਨ ਗੁਰ ਤੇ ਜਾਤਾ,
ਕਿਉਂਕਿ ਪਤਾ ਲੱਗ ਗਿਆ ਨਾ ਅਸੀਂ ਬਾਹਰ ਹੀ ਤੁਰਦੇ ਫਿਰਦੇ ਰਹੇ, ਬਾਬਾ ਜੀ ਕੁਝ ਪਾਣੀ ਦੇ ਦਿਓ, ਕੋਈ ਛੱਲਾ ਪਾ ਦਿਓ, ਕੋਈ ਗਾਨੀ ਪਾ ਦਿਓ ਜੀ, ਦੁੱਖ ਹਰ ਜਾਏ। ਪਰ ਹੁਣ ਪਤਾ ਕੀ ਲੱਗਾ, ਕਹਿਣਗੇ ਪਤਾ ਲੱਗ ਗਿਆ ਗੁਰੂ ਕੋਲ ਆਣ ਕੇ ਕਿ ਦੁੱਖ ਨਿਵਾਰਨ ਗੁਰ ਤੇ ਜਾਤਾ, ਦੁੱਖਾਂ ਦਾ ਨਿਵਾਰਨ ਵਾਲਾ ਸਰਬ ਰੋਗ ਕਾ ਔਖਦ ਨਾਮ। ਗੁਰੂ ਤੋਂ ਜਾਣਕਾਰੀ ਮਿਲ ਗਈ ਕਿ ਦੁੱਖਾਂ ਨੂੰ ਨਿਵਾਰਨ ਵਾਲਾ ਸੰਸਾਰ ਤੇ ਸਭ ਤੋਂ ਉੱਤਮ ਨਾਮ ਹੈ ਤੇ ਉਹ ਕਰਤੇ ਪੁਰਖ ਦਾ ਸਰੂਪ ਹੈ।
ਆਪ ਮਿਲਿਆ ਜਗ ਜੀਵਨ ਦਾਤਾ,
ਹੁਣ ਜਦੋਂ ਆਪ ਕਰਤਾ ਪੁਰਖ ਮਿਲ ਗਿਆ ਜਗਤ ਜੀਵਨ ਦਾਤਾ, ਜਗਤ ਨੂੰ ਜੀਵਨ ਰੂਪ ਦਾਤ ਦੇਣ ਵਾਲਾ,
ਜਿਸ ਨੂੰ ਲਾਏ ਸੋਈ ਬੂਝੈ ਪਉ ਭਰਮ ਸਰੀਰ ਹੋ ਜਾਈ ਹੈ।
ਮਹਾਰਾਜ ਕਹਿਣਗੇ ਜਿਹਨੂੰ ਉਹ ਆਪ ਲਾ ਲਏ ਉਹੀ ਬੁੱਝਦਾ ਹੈ ਤੇ ਭਉ ਸੱਤ ਤਰ੍ਹਾਂ ਦੇ ਭੈ, ਅਨ ਭੈ, ਗੁਪਤ ਭੈ, ਅਕਸ ਮਾਤਰ ਭੈ ਵਰਗੇ ਸੱਤ ਤਰ੍ਹਾਂ ਦੇ ਭੈ ਵਿਦਵਾਨਾਂ ਨੇ ਮੰਨੇ। ਕਹਿਣਗੇ ਭੈ ਵੀ ਚਲੇ ਗਏ ਕਿਉਂਕਿ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ। ਮਹਾਰਾਜ ਕਹਿਣਗੇ ਭਉ ਭਰਮ ਸਰੀਰੋਂ ਜਾਈ ਹੈ, ਸਰੀਰ ਵਿੱਚੋਂ ਭਰਮ ਵੀ ਨਿਕਲ ਗਿਆ ਤੇ ਸਾਰੇ ਡਰ ਵੀ ਖਤਮ ਹੋ ਗਏ।
ਆਪੇ ਗੁਰਮੁਖ ਆਪੇ ਦੇਵ,
ਇੱਥੇ ਅਵਸਥਾ ਹੈ। ਮਹਾਰਾਜ ਕਹਿਣ ਲੱਗੇ ਆਪੇ ਗੁਰਮੁਖ ਆਪੇ ਦੇਵ, ਆਪੇ ਹੀ ਗੁਰਮੁਖ ਹੈ, ਆਪ ਗੁਰੂ ਦੇ ਦੁਆਰਾ ਦਿੱਤੇ ਹੋਏ ਗਿਆਨ ਨੂੰ ਮੁੱਖ ਕਰਕੇ ਪ੍ਰਕਾਸ਼ ਕਰਨ ਵਾਲਾ ਤੇ ਆਪੇ ਹੀ ਉਸ ਬਖਸ਼ਿਸ਼ ਨੂੰ ਦੇਣ ਵਾਲਾ ਹੈ।
ਸੱਚਾ ਸ਼ਬਦ ਸਤਿਗੁਰ ਸੇਵਾ,
ਪਰ ਜਦੋਂ ਇਨਸਾਨ ਸੱਚੇ ਸ਼ਬਦ ਨੂੰ ਸਤਿਗੁਰੂ ਦੇ ਕੋਲ ਬੈਠ ਕਰਕੇ ਸੇਵਦਾ ਚੇਤੇ ਕਰਦਾ ਹੈ,
ਜਰਾ ਜਮ ਤਿਸ ਜੋਹੇ ਨਾ ਸਾਕੈ,
ਫਿਰ ਉਹਨੂੰ ਬਜ਼ੁਰਗੀ ਵੀ ਨਹੀਂ ਤੰਗ ਕਰਦੀ ਤੇ ਜਮ ਵੀ ਤੰਗ ਨਹੀਂ ਕਰਦਾ, ਜੋਹੇ ਨਾ ਸਾਕੈ ਨੇੜੇ ਵੀ ਢੁਕਦੇ ਨਹੀਂ, ਫਿਰ ਗੁਰਮੁਖ ਬੁੱਢੇ ਕਦੇ ਨਾ ਹੀ ਵਾਲੀ ਵਿਚਾਰ ਹੈ।
ਸੱਚੇ ਸਿਉ ਬਣ ਆਈ ਹੈ,
ਉਹਨਾਂ ਦੀ ਬਿਰਤੀ ਸੱਚੇ ਅਕਾਲ ਪੁਰਖ ਸਿਉ ਨਾਲ ਬਣ ਗਈ ਹੈ।
ਤ੍ਰਿਸ਼ਨਾ ਅਗਨ ਜਲਾ ਹੰਸਾਰਾ,
ਤ੍ਰਿਸ਼ਨਾ ਰੂਪੀ ਅੱਗ ਨਾਲ, ਇੱਥੇ ਨਾਨੇ ਨੂੰ ਸਿਹਾਰੀ ਹੈ, ਤ੍ਰਿਸ਼ਨਾ ਰੂਪੀ ਅੱਗ ਨਾਲ ਜਲਾ ਜਲ ਰਿਹਾ ਹੈ ਸੰਸਾਰਾ, ਜਿਹੜਾ ਸੰਸੇ ਸਹਿਤ ਸੰਸਾਰ ਹੈ।
ਜਲ ਜਲ ਖੱਪੈ ਬਹੁਤ ਵਿਕਾਰਾ,
ਕਿਉਂਕਿ ਜਲ ਦਾ ਇਸ ਕਰਕੇ ਹੈ ਵੀ ਇਹ ਵਿਕਾਰਾਂ ਵਿੱਚ ਖੱਪ ਰਿਹਾ ਹੈ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲਾਏ ਵਾਲੀ ਅਵਸਥਾ ਬਣ ਜਾਂਦੀ ਹੈ।
ਮਨਮੁਖ ਠੌਰ ਨਾ ਪਾਏ ਕਬਹੂ,
ਇੱਥੇ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਇਹਨੂੰ ਕਿਤੇ ਟਿਕਾ ਨਹੀਂ ਹੈ।
ਸਤਿਗੁਰ ਬੂਝ ਬੁਝਾਈ ਹੈ,
ਇਹ ਮੈਂ ਨਹੀਂ ਕਹਿ ਰਿਹਾ, ਮੈਨੂੰ ਸਤਿਗੁਰੂ ਨੇ ਜਾਣਕਾਰੀ ਦਿੱਤੀ ਹੈ।
ਸਤਿਗੁਰ ਸੇਵਣ ਸੇਵਡ ਭਾਗੀ,
ਪਰ ਇਹ ਵੀ ਗੱਲ ਚੇਤੇ ਰੱਖਿਓ, ਸਤਿਗੁਰੂ ਨੂੰ ਸੇਵਣ ਵਾਲਾ ਉਹੀ ਵਡਭਾਗੀ ਮਨੁੱਖ ਹੈ।
ਸੱਚਾ ਨਾਮ ਸਦਾ ਲਿਵ ਲਾਗੀ,
ਜਿਨ੍ਹਾਂ ਦੀ ਲਿਵ ਸੱਚੇ ਨਾਮ ਕਰਕੇ ਲੱਗ ਗਈ ਹੈ।
ਅੰਤਰ ਨਾਮ ਰਵਿਆ ਨਿਹ ਕੇਵਲ,
ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਰਵਿਆ ਭਾਵ ਰਚ ਗਿਆ ਹੈ, ਇਸ ਜੀਵਨ ਵਿੱਚ ਉਹ ਵਿਕਾਰਾਂ ਤੋਂ ਰਹਿਤ ਹੋ ਗਏ, ਤ੍ਰਿਸ਼ਨਾ ਸ਼ਬਦ ਬੁਝਾਈ ਹੈ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅਵਸਥਾ ਸ਼ਬਦ ਨੇ ਬੁਝਾ ਦਿੱਤੀ ਹੈ ਨਿਰਲੇਪਤਾ ਕਰਕੇ।
ਤ੍ਰਿਸ਼ਨਾ ਸ਼ਬਦ ਬੁਝਾਈ ਹੈ,
ਸ਼ਬਦ ਕਰਕੇ ਤ੍ਰਿਸ਼ਨਾ ਬੁਝਦੀ ਹੈ, ਇਸ ਕਰਕੇ ਸ਼ਬਦ ਦੀ ਓਟ ਲਾਜ਼ਮੀ ਹੈ।
ਸੱਚਾ ਸ਼ਬਦ ਸੱਚੀ ਹੈ ਬਾਣੀ,
ਇਹ ਗੱਲ ਦਾ ਖਿਆਲ ਕਰਿਓ, ਸ਼ਬਦ ਸੱਚਾ ਹੈ, ਬਾਣੀ ਵੀ ਸੱਚੀ ਹੈ। ਸਤਿਗੁਰ ਸੱਚ, ਸਚਗੁਰ ਕੋ ਸ਼ਬਦ ਸੱਚ, ਸੱਚ ਸਾਧ ਸੰਗਤ ਹੈ ਗੁਰਮੁਖ ਜਾਨੀਏ। ਭਾਈ ਗੁਰਦਾਸ ਸਾਹਿਬ ਜੀ, ਸੱਚੀ ਹੈ ਬਾਣੀ, ਮਹਾਰਾਜ ਜੀ ਨੇ ਕਿਹਾ ਸਤਿਗੁਰੂ ਕੀ ਬਾਣੀ। ਇਸ ਜੀਵਨ ਦੇ ਵਿੱਚ ਜਦੋਂ ਆਪਾਂ ਅੰਦਰ ਅਹਿਸਾਸ ਕਰਦੇ ਹਾਂ, ਮਹਾਰਾਜ ਨੇ ਕਿਹਾ ਸਤਿਗੁਰੂ ਕੀ ਬਾਣੀ ਸੱਚ ਸੱਚ ਕਰ ਜਾਣੂ ਗੁਰਸਿੱਖੋ, ਇਹ ਗੱਲ ਸਮਝਣੀ ਪਵੇਗੀ।
ਗੁਰਮੁਖ ਵਿਰਲਾ ਕਹਿਣਾ ਪਛਾਣੀ,
ਪਰ ਗੁਰੂ ਦੇ ਸਨਮੁਖ ਹੋ ਕੇ ਕਿਸੇ ਵਿਰਲੇ ਨੇ ਇਸ ਦੀ ਪਛਾਣ ਕੀਤੀ ਹੈ।
ਸੱਚੇ ਸ਼ਬਦ ਰਤੇ ਬੈਰਾਗੀ,
ਜਿਹਦੇ ਅਸਲ ਵਿੱਚ ਸੱਚੇ ਸ਼ਬਦ ਦੇ ਵਿੱਚ ਰਤੇ ਗਏ, ਉਹਨਾਂ ਨੇ ਆਪਣੇ ਆਪ ਨੂੰ ਬੈ ਕਰ ਦਿੱਤਾ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ, ਤੇ ਉਹ ਬੈਰਾਗੀ ਹੋ ਗਏ। ਤੇ ਇਹ ਅਵਸਥਾ ਬੈਰਾਗੀ ਦੀ ਜਦੋਂ ਬਣ ਗਈ, ਸੱਚੇ ਸ਼ਬਦ ਰਤੇ ਬੈਰਾਗੀ,
ਆਵਣ ਜਾਣ ਰਹਾਈ ਹੈ।
ਜਿਹੜਾ ਵਾਕਿਆ ਅੰਦਰੋਂ, ਇਹ ਨਹੀਂ ਵੀ ਜਿਹੜਾ ਰੋਈ ਜਾ ਰਿਹਾ ਹੋ ਬੈਰਾਗੀ ਹੈ, ਅਸਲ ਵਿੱਚ ਜਿਹੜਾ ਸੰਸਾਰ ਦੇ ਵਿਕਾਰਾਂ ਤੋਂ ਨਿਰਲੇਪ ਹੋ ਕੇ ਨਿੱਜ ਵਿੱਚ ਸਮਾ ਗਿਆ, ਅਸਲ ਵਿੱਚ ਉਹ ਬੈਰਾਗੀ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਆਵਣ ਜਾਣ ਰਹਾਈ ਹੈ, ਉਹਨਾਂ ਦਾ ਆਵਣ ਜਾਣਾ ਜੰਮਣਾ ਮਰਨਾ ਰਹਿ ਗਿਆ ਹੈ।
ਸ਼ਬਦ ਬੁੱਝੇ ਸੋ ਮੈਲ ਚੁਕਾਏ,
ਜਦੋਂ ਸ਼ਬਦ ਬੁੱਝ ਜਾਂਦਾ, ਸ਼ਬਦ ਦੀ ਗੱਲ ਸਮਝ ਆਉਣੀ ਸ਼ੁਰੂ ਹੋ ਜਾਏ, ਮੈਲ ਚੁਕਾਏ, ਅੰਦਰੋਂ ਮੈਲ ਆਪਣੇ ਆਪ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ।
ਨਿਰਮਲ ਨਾਮ ਵਸੈ ਮਨ ਆਏ,
ਜਿਹੜਾ ਮੈਲ ਤੋਂ ਰਹਿਤ ਨਾਮ ਹੈ ਉਹ ਹਿਰਦੇ ਰੂਪੀ ਘਰ ਵਿੱਚ ਆਣ ਕੇ ਵਸ ਜਾਂਦਾ ਹੈ।
ਸਤਿਗੁਰ ਆਪਣਾ ਸਦ ਹੀ ਸੇਵੇ,
ਜਦੋਂ ਆਪਣੇ ਸੱਚੇ ਸਤਿਗੁਰੂ ਨੂੰ ਸਦ ਹੀ ਸਦੀਵੀ ਸਦਾ ਹੀ ਕਈ ਵਾਰ ਸੇਵਣ ਦਾ ਯਤਨ ਕਰੇ,
ਹਉਮੈ ਵਿੱਚੋਂ ਜਾਈ ਹੈ।
ਮਹਾਰਾਜ ਜੀ ਕਹਿਣ ਲੱਗੇ ਮੈਂ ਲਿਖ ਕੇ ਦੇ ਰਿਹਾ, ਉਹਦੀ ਹਉਮੈ ਅੰਦਰੋਂ ਖਤਮ ਹੋ ਜਾਂਦੀ, ਸ਼ਬਦ ਤੇ ਟੇਕ ਰੱਖਣ ਵਾਲੇ ਦੀ ਅੰਦਰੋਂ ਹਉਮੈ ਨਾਸ਼ ਹੋ ਜਾਂਦੀ ਹੈ।
ਗੁਰ ਤੇ ਬੂਝੈ ਤਾਂ ਦਰ ਸੂਝੈ,
ਜਦੋਂ ਗੁਰੂ ਤੋਂ ਬੁੱਝਾਂਗੇ, ਜਾਣਕਾਰੀ ਲਵਾਂਗੇ, ਫਿਰ ਰੱਬ ਦੇ ਦਰ ਦੀ ਸੋਝੀ ਹੈ।
ਨਾਮ ਵਿਹੂਣਾ ਕਥ ਕਥ ਲੂਝੈ,
ਨਾਮ ਤੋਂ ਵਿਹੂਣਾ ਬੰਦਾ ਤੇ ਕਥਨ ਹੀ ਕਰੀ ਜਾਂਦਾ, ਪਰ ਲੁੱਝਦਾ ਰਹਿੰਦਾ ਵਿਚਾਰਾ, ਅੰਦਰੋਂ ਖਿਜੀ ਜਾਂਦਾ ਹੈ, ਪ੍ਰਾਪਤੀ ਕੋਈ ਨਹੀਂ ਹੁੰਦੀ ਹੈ।
ਸਤਿਗੁਰ ਸੇਵੇ ਕੀ ਵਡਿਆਈ,
ਮਹਾਰਾਜ ਜੀ ਕਹਿ ਲਿਆ ਵੇਖੋ ਸਤਿਗੁਰੂ ਦੀ ਸੇਵਾ ਕਰਨ ਦੀ ਕਿੱਡੀ ਵਡਿਆਈ ਹੈ।
ਕ੍ਰਿਸ਼ਨਾ ਭੁੱਖ ਗਵਾਈ ਹੈ,
ਕ੍ਰਿਸ਼ਨਾ ਹੀ ਚਲੀ ਗਈ, ਅੰਦਰੋਂ ਭੁੱਖ ਹੀ ਚਲੀ ਗਈ ਹੈ। ਗੁਰੂ ਪੁੱਛਦਾ ਸਿੱਖਾਂ ਨੂੰ, ਸਤਿਗੁਰੂ ਜੀ ਬਾਰ ਬਾਰ ਪੁੱਛਦੇ ਭਾਈ ਨੰਦ ਲਾਲ ਕੀ ਚਾਹੀਦਾ, ਬਾਰ ਬਾਰ ਭਾਈ ਲੈਣੇ ਨੂੰ ਪੁੱਛਦੇ ਭਾਈ ਲੈਣਿਆ, ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਕੀ ਚਾਹੀਦਾ ਹੈ, ਉਹ ਕਹਿੰਦੇ ਮਹਾਰਾਜ ਮੈਨੂੰ ਤੂੰ ਚਾਹੀਦਾ ਹੈ, ਸੰਸਾਰ ਨਹੀਂ,
ਆਪੇ ਆਪ ਮਿਲੇ ਤਾਂ ਬੂਝੈ।
ਪਰ ਜੇ ਉਹ ਆਪੇ ਆਪ ਕਰਤਾ ਪੁਰਖ ਮਿਲ ਪਵੇ ਨਿੱਜ ਨੂੰ ਆਪੇ ਨੂੰ, ਮਹਾਰਾਜ ਕਹਿਣ ਲੱਗੇ ਫਿਰ ਜਦੋਂ ਇਸ ਅਵਸਥਾ ਦੇ ਵਿੱਚ ਆਣ ਕੇ ਇਹ ਬਿਰਤੀ ਲੈ ਜਾਂਦੀ, ਸਤਿਗੁਰੂ ਕਹਿਣਗੇ ਆਪੇ ਆਪ ਮਿਲੇ ਤਾਂ ਬੂਝੈ, ਜਦੋਂ ਨਿੱਜ ਦਾ ਆਪਾ ਕਰਤੇ ਪੁਰਖ ਵਿੱਚ ਮਿਲ ਜਾਂਦਾ, ਫਿਰ ਜਾਣਕਾਰੀ ਹੁੰਦੀ ਹੈ।
ਗਿਆਨ ਵਿਹੂਣਾ ਕਿਛੂ ਨਾ ਸੂਝੈ,
ਪਰ ਗਿਆਨ ਤੋਂ ਸੱਖਣੇ ਨੂੰ ਨਹੀਂ ਜੇ ਮਿਲਦਾ ਕੁਛ ਵੀ, ਗਿਆਨ ਤੋਂ ਸੱਖਣੇ ਨੂੰ ਕੋਈ ਪ੍ਰਾਪਤੀ ਨਹੀਂ ਹੈ।
ਗੁਰ ਕੀ ਦਾਤ ਸਦਾ ਮਨ ਅੰਤਰ,
ਪਰ ਜਦੋਂ ਗੁਰੂ ਦੀ ਦਾਤ ਸਾਡੇ ਮਨ ਨਿੱਜ ਅੰਤਰ ਵਿੱਚ ਆ ਜਾਏ,
ਬਾਣੀ ਸ਼ਬਦ ਵਜਾਈ ਹੈ,
ਹੁਣ ਬਾਣੀ ਦੇ ਦੁਆਰਾ ਸ਼ਬਦ ਰੂਪੀ ਵਾਜਾ ਅੰਦਰ ਵੱਜ ਜਾਂਦਾ ਹੈ।
ਜੋ ਤੁਰ ਲਿਖਿਆ ਸੋ ਕਰਮ ਕਮਾਇਆ,
ਜੋ ਤੁਰ ਕਰਤੇ ਪੁਰਖ ਨੂੰ ਨਮਸਤਕ ਤੇ ਲਿਖ ਦਿੱਤਾ, ਉਹੀ ਕਰਮ ਹੁਣ ਜੀਵਨ ਨੇ, ਕਰਮ ਇੰਦਰਿਆ ਨੇ, ਗਿਆਨ ਇੰਦਰਿਆ ਨੇ, ਸਰੀਰ ਨੇ ਕਰਨੇ ਸ਼ੁਰੂ ਕਰ ਦਿੱਤੇ।
ਕੋਈ ਨਾ ਮੇਟੈ ਤੁਰ ਫੁਰਮਾਇਆ,
ਕੋਈ ਨੀ ਮੇਟ ਸਕਦਾ, ਜੋ ਇੱਕ ਵਾਰੀ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ, ਆਏ ਵਾਲੀ ਬਿਰਤੀ ਹੈ। ਮਹਾਰਾਜ ਕਹਿਣਗੇ ਮਿਟਾ ਨਹੀਂ ਸਕਦਾ ਕੋਈ ਵੀ,
ਸਤ ਸੰਗਤ ਮਹਿ ਤਿੰਨ ਹੀ ਵਾਸਾ,
ਸਤ ਸੰਗਤ ਵਿੱਚ ਵੀ ਉਹੀ ਬੰਦੇ ਵਾਸਾ ਕਰ ਸਕਦੇ, ਬੈਠ ਸਕਦੇ, ਉਹਨਾਂ ਦਾ ਬੈਠਣਾ ਹੈ
ਜਿਨ ਕੋ ਤੁਰ ਲਿਖ ਪਾਈ ਹੈ,
ਜਿਨ੍ਹਾਂ ਨੂੰ ਫਿਰ ਧੁਰ ਲਿਖ ਕਰਤੇ ਪੁਰਖ ਨੇ ਧੁਰ ਤੋਂ ਲਿਖ ਕੇ ਦਾਤ ਬਖਸ਼ਿਸ਼ ਕੀਤੀ ਪਾਈ, ਭਾਵ ਕਿ ਜਿਨ੍ਹਾਂ ਦੇ ਅੰਦਰ ਇਹ ਦਾਤ ਪਾ ਦਿੱਤੀ ਹੈ।
ਆਪਣੀ ਨਦਰ ਕਰੇ ਸੋ ਪਾਏ,
ਜਿਨ੍ਹਾਂ ਉੱਪਰ ਉਹ ਆਪਣੀ ਨਦਰੋਂ ਰਹਿਮਤ ਕਰ ਦਿੰਦਾ ਹੈ ਸੋ ਪਾਏ, ਉਹੀ ਪ੍ਰਾਪਤ ਕਰ ਲੈਂਦੇ ਹਨ।
ਸੱਚੇ ਸ਼ਬਦ ਤਾੜੀ ਚਿਤ ਲਾਏ,
ਸੱਚੇ ਸ਼ਬਦ ਦੁਆਰਾ ਤਾੜੀ ਇੱਕ ਰਸ ਲਿਵ ਲੱਗ ਗਈ ਹੈ, ਚਿੱਤ ਲੱਗ ਕੇ ਹੁਣ ਕਰਤੇ ਪੁਰਖ ਦੀ ਸਿਫਤੋ ਸਲਾਹ ਅੰਦਰ ਕਰਨ ਲੱਗ ਪਿਆ ਹੈ।
ਨਾਨਕ ਦਾਸ ਕਹੇ ਬੇਨੰਤੀ,
ਸਤਿਗੁਰੂ ਸ੍ਰੀ ਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਫੁਰਮਾਨ ਕਰਦੇ ਹਨ,
ਭੀਖਿਆ ਨਾਮ ਦਰ ਪਾਈ ਹੈ।
ਨਾਮ ਰੂਪੀ ਭੀਖਿਆ ਮੈਂ ਉਸ ਕਰਤੇ ਪੁਰਖ ਦੇ ਦਰ ਤੋਂ ਪ੍ਰਾਪਤ ਕਰ ਲਈ, ਜਿਹਨੂੰ ਵਾਕਈ ਨਾਮ ਰੂਪੀ ਭੀਖਿਆ ਉਹ ਦਾਤ ਦੇ ਦੇ। ਸਤਿਗੁਰੂ ਉਹਨਾਂ ਗੁਰਸਿੱਖਾਂ ਦੀ ਵਡਿਆਈ ਆਦਿ ਤੋਂ ਅੰਤ ਸਮੁੱਚੇ ਸੰਸਾਰ ਦੇ ਵਿੱਚ ਵੱਡੀ ਕਰ ਦਿੰਦੇ। ਇਸ ਕਰਕੇ ਦਾਤ ਮੰਗੀਏ, ਸਤਿਗੁਰੂ ਸਾਹਿਬ ਕਿਰਪਾ ਕਰੋ ਮਹਾਰਾਜ, ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾ ਦਿਓ। ਨਾਮ ਜਪਣ ਵਾਲੇ ਅਭਿਆਸੀ ਗੁਰਮੁਖ ਜਿਸ ਦਿਨ ਇਸ ਸੰਸਾਰ ਤੇ ਕਰਤੇ ਪੁਰਖ ਦੀ ਯਾਦ ਵਿੱਚ ਜੁੜ ਜਾਂਦੇ, ਗੁਰਮੁਖੋ ਰਸਨਾ ਦੇ ਉੱਪਰ ਉਹ ਆਪ ਅਕਾਲ ਪੁਰਖ ਬੈਠ ਜਾਂਦਾ। ਬਾਣੀ ਪੜਨ ਵਾਲਿਆਂ ਦੀ ਕਦਰ ਕਰੀਏ ਤੇ ਪ੍ਰੇਮ ਸਹਿਤ ਸਤਿਕਾਰ ਤੇ ਅਦਬ ਬਹਾਰ ਰੱਖੀਏ। ਕਿਸੇ ਵੇਲੇ ਭੁਲੇਖੇ ਨਾਲ ਵੀ ਇਹੋ ਜਿਹਾ ਕਰਮ ਨਾ ਹੋ ਜਾਏ ਕਿ ਜਿਸ ਵਕਤ ਭਾਈ ਬੇਅੰਤ ਗੁਰਮੁਖ ਗੁਰਸਿੱਖ ਐਸੀ ਭਾਈ ਬੁੱਧੂ ਨੇ ਕਿਹਾ, ਮਹਾਰਾਜ ਗੁਰੂ ਅਰਜਨ ਸਾਹਿਬ ਕਿਰਪਾ ਕਰ ਦਿਓ ਮੇਰੇ ਆਵੇ ਪੱਕ ਜਾਣ। ਮਹਾਰਾਜ ਨੇ ਕਿਹਾ ਸੰਗਤ ਨੂੰ ਪ੍ਰਸ਼ਾਦਾ ਸ਼ਕਾਦੀ ਪੱਕ ਜਾਣਗੇ, ਆਵੇ ਪੱਕੇ ਹੋਣਗੇ। ਪਰ ਇੱਧਰ ਬਾਣੀ ਪੜਨ ਵਾਲਾ ਗੁਰਮੁਖ ਜਦੋਂ ਘਰ ਵਿੱਚ ਪ੍ਰਸ਼ਾਦਾ ਛਕਣ ਆਏ ਤੇ ਪ੍ਰਸ਼ਾਦਾ ਛਕਣ ਆਏ ਨੂੰ ਕਿਤੇ ਧੱਕਾ ਵੱਜ ਗਿਆ ਤੇ ਭਾਈ ਲੱਖੂ ਪ੍ਰੇਮ ਸਹਿਤ ਕਹਿੰਦਾ, ਭਾਈ ਬੁੱਧੂ ਗੁਰੂ ਨੂੰ ਖੁਸ਼ ਕਰਦਾ ਤੇ ਸਿੱਖ ਨੂੰ ਧੱਕੇ ਮਾਰਦਾ, ਜਾ ਤੇਰੇ ਆਵੇ ਕੱਚੇ। ਤੇ ਗੁਰਮੁਖੋ ਆਵੇ ਕੱਚੇ ਰਹਿ ਗਏ ਸੀ, ਕਿਰਪਾ ਕਰੋ ਸਤਿਗੁਰੂ ਸਾਡੇ ਆਵੇ ਕਿਤੇ ਕੱਚੇ ਨਾ ਰਹਿ ਜਾਣ, ਸਾਡੇ ਆਵੇ ਪੱਕੇ ਹੋਣ। ਅਸੀਂ ਸਤਿਗੁਰੂ ਵਾਲੇ ਪਾਸੇ ਸਮਰਪਿਤ ਹੋ ਕੇ ਅਦਬ ਤੇ ਸਤਿਕਾਰ ਸਹਿਤ ਮਹਾਰਾਜ ਜੀ ਦੇ ਗੁਰਸਿੱਖਾਂ ਦਾ, ਗੁਰਮੁਖਾਂ ਦਾ, ਅਭਿਆਸੀਆਂ ਦਾ ਸਤਿਕਾਰ ਕਰਿਆ ਕਰੀਏ। ਸਤਿਗੁਰੂ ਕਿਰਪਾ ਕਰਨ, ਇੰਨੀ ਹਾਜ਼ਰੀ ਪ੍ਰਵਾਨ ਕਰਨੀ ਸਤਿਗੁਰੂ ਦੀ, ਗੁਰੂ ਕੀ ਸੰਗਤ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਸਤਿਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਸਮੁੱਚੇ ਪ੍ਰਬੰਧ ਦਾ। ਔਰ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਆਪਣੀ ਨਦਰ ਕਰੇ ਸੋ ਪਾਏ, ਸੱਚੇ ਸ਼ਬਦ ਤਾੜੀ ਚਿਤ ਲਾਏ, ਨਾਨਕ ਦਾਸ ਕਹੇ ਬੇਨੰਤੀ, ਤੀਖਿਆ ਨਾਮ ਦਰ ਪਾਈ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।